ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਤੀਜਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਨ ਮੈਲਾ ਸਭ ਕਿਛ ਮੈਲਾ ਤਨ ਧੋਤਾ ਮਨ ਹੱਛਾ ਨਾ ਹੋਏ ਇਹ ਜਗਤ ਭਰਮ ਭੁਲਾਇਆ ਵਿਰਲਾ ਬੂਝਾ ਕੋਏ ਮਨ ਮੈਲਾ ਸਭ ਕਿਛ ਮੈਲਾ ਤਨ ਧੋਤਾ ਮਨ ਹੱਛਾ ਨਾ ਹੋਏ ਇਹ ਜਗਤ ਭਰਮ ਭੁਲਾਇਆ ਵਿਰਲਾ ਬੂਝਾ ਕੋਏ ਜਪ ਮਨ ਮੇਰੇ ਤੂੰ ਏਕੋ ਨਾਮ ਸਤਿਗੁਰ ਦੀਆ ਮੋਕਾ ਇਹੋ ਨਿਧਾਨ ਜਪ ਮਨ ਮੇਰੇ ਤੂੰ ਏਕੋ ਨਾਮ ਸਤਿਗੁਰ ਦੀਆ ਮੋਕਾ ਇਹੋ ਨਿਧਾਨ ਰਹਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਿਗੁਰੂ ਗਰੀਬ ਨਿਵਾਜ ਜਗਤ ਜਲੰਦੇ ਨੂੰ ਤਾਰਨਹਾਰ ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ ਜੋਗੋ ਜੋਗ ਅਟਲ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜ ਕੇ ਗੁਰੂ ਕੀ ਬਾਣੀ ਦਾ ਮਨੋਹਰ ਕੀਰਤਨ ਸਰਵਣ ਕੀਤਾ ਹੈ। ਸਤਿਗੁਰੂ ਜੀ ਨੇ ਇਹ ਮਹਾਨ ਬਖਸ਼ਿਸ਼ ਕੀਤੀ ਹੈ, ਇਹ ਸਤਸੰਗਤ ਦੀਆਂ ਘੜੀਆਂ ਬਖਸ਼ਿਸ਼ ਕੀਤੀਆਂ ਹਨ। ਅਥਵਾ ਡਿੱਠੇ ਸਭੇ ਥਾਵ ਨਹੀਂ ਤੁਧ ਜਿਹੇ ਆ, ਬਧੂ ਪੁਰਖ ਵਧਾਤੇ ਤਾਂ ਤੂੰ ਸੋਹਿਆ। ਪਾਵਨ ਪਵਿੱਤਰ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਗੁਰੂ ਕੀ ਬਾਣੀ ਦਾ ਮਨੋਹਰ ਕੀਰਤਨ ਪਵਿੱਤਰ ਸਰੋਵਰ ਦੇ ਇਸ਼ਨਾਨ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੇ ਹਨ। ਦੂਰ ਦੁਰਾਡੇ ਬੈਠੀਆਂ ਗੁਰੂਕੀਆਂ ਸਿੱਖ ਸੰਗਤਾਂ ਹਮੇਸ਼ਾ ਹੀ ਮਨ ਵਿੱਚ ਇਹ ਇੱਛਾ ਰੱਖਦੀਆਂ ਹਨ ਕਿ ਸਤਿਗੁਰੂ ਜੀ ਜਦੋਂ ਵੀ ਕਿਰਪਾ ਕਰਨ ਸਾਨੂੰ ਸਤਿਗੁਰੂ ਪਾਤਸ਼ਾਹ ਜੀ ਦੇ ਇਸ ਪਾਵਨ ਦਰਬਾਰ ਦੇ ਦਰਸ਼ਨ ਅਤੇ ਪਵਿੱਤਰ ਸਰੋਵਰ ਦੇ ਇਸ਼ਨਾਨ ਸਤਿਗੁਰੂ ਜੀ ਬਖਸ਼ ਦੇਣ। ਸਤਿਗੁਰੂ ਜੀ ਨੇ ਇਹ ਬਖਸ਼ਾਂ ਦਾ ਕੁੰਭ ਲਾਇਆ ਹੋਇਆ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਹ ਫਰਮਾਨ ਹੈ, ਰਾਮਦਾਸ ਸਰੋਵਰ ਨਾਤੇ। ਭਾਈ ਗੁਰੂ ਸਾਹਿਬ ਦੇ ਸਰੋਵਰ ਵਿੱਚ ਇਸ਼ਨਾਨ ਕਰਨ ਦੇ ਬੜੇ ਵੱਡੇ ਪੁੰਨ ਹਨ, ਬੜਾ ਵੱਡਾ ਫਲ ਹੈ, ਕਿਉਂਕਿ ਇੱਥੇ ਅੱਠੇ ਪਹਿਰ ਬਾਣੀ ਦਾ ਸਿਮਰਨ, ਸਤਿਗੁਰੂ ਪਾਤਸ਼ਾਹ ਜੀ ਦਾ ਕੀਰਤਨ ਅਤੇ ਜਾਪ 24 ਘੰਟੇ ਹੀ ਚੱਲਦੇ ਰਹਿੰਦੇ ਹਨ। ਇਸ ਕਰਕੇ ਹਜ਼ੂਰ ਫਰਮਾਉਂਦੇ ਹਨ ਕਿ ਭਾਈ ਲਾਭ ਕੀ ਹੋਵੇਗਾ ਜੇ ਇੱਥੇ ਇਸ਼ਨਾਨ ਕਰਨਿਆਂ ਸਭ ਉਤਰੇ ਪਾਪ ਕਮਾਤੇ, ਸਾਰੇ ਹੀ ਪਾਪ ਲਹਿ ਜਾਂਦੇ ਹਨ। ਸਤਿਗੁਰੂ ਪਾਤਸ਼ਾਹ ਜੀ ਦੀ ਜੇ ਇਸ ਪਾਵਨ ਨਗਰੀ ਵਿੱਚ ਪਹੁੰਚ ਕੇ ਸਤਿਗੁਰੂ ਦਾ ਉਪਦੇਸ਼ ਗ੍ਰਹਿਣ ਕਰਕੇ ਅੱਗੇ ਤੋਂ ਪਾਪ ਕਰਮ ਛੱਡ ਦੇਵੇ ਮਨੁੱਖ ਤਾਂ ਸਤਿਗੁਰੂ ਜੀ ਬਖਸ਼ ਲੈਂਦੇ ਹਨ। ਸੋ ਉਸ ਪਾਵਨ ਸਥਾਨ ਤੇ ਸਜੇ ਹਾਂ। ਸੋ ਸਤਿਗੁਰੂ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਜੋ ਪਵਿੱਤਰ ਸ੍ਰੀ ਮੁਖ ਵਾਕ ਬਖਸ਼ਿਸ਼ ਕੀਤੇ ਹਨ ਉਸ ਦੀ ਕਥਾ ਵਿਚਾਰ ਸਾਂਝੀ ਕਰਨੀ ਹੈ। ਦੂਰ ਦੁਰੇਡੇ ਸੰਗਤਾਂ ਟੈਲੀਵਿਜ਼ਨ ਦੇ ਜ਼ਰੀਏ ਪਿੰਡਾਂ ਸ਼ਹਿਰਾਂ ਵਿਦੇਸ਼ਾਂ ਵਿੱਚ ਬੈਠੀ ਗੁਰੂ ਕੀ ਸੰਗਤ ਇਸ ਸਮੇਂ ਤੋਂ ਲਾਹਾ ਲੈਂਦੀ ਹੈ। ਆਓ ਸਤਿਗੁਰੂ ਪਾਤਸ਼ਾਹ ਜੀ ਜੋ ਪਾਵਨ ਪਵਿੱਤਰ ਆਪਾਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਜਗਤ ਜਲੰਦੇ ਨੂੰ ਤਾਰਨ ਵਾਸਤੇ ਸਤਿਗੁਰੂ ਜੀ ਨੇ ਤੁਰਕੀ ਬਾਣੀ ਰਚੀ ਹੈ, ਉਸ ਵਿੱਚੋਂ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਹਨ। ਸਾਰੀ ਸੰਗਤ ਪ੍ਰੇਮ ਵਿੱਚ ਆ ਕੇ ਇੱਕ ਵਾਰ ਗੱਜ ਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਤੀਜਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਸੰਗਤਾਂ ਨੂੰ ਤਾਰਦੇ ਹੋਏ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸਜੇ ਹੋਏ ਹਨ। ਇੱਥੇ ਬਹੁਤ ਸਾਰੇ ਮਹਾਰਾਜ ਦੇ ਚਰਨਾਂ ਵਿੱਚ ਜੋਗੀ ਆਏ ਜਿਨ੍ਹਾਂ ਨੇ ਸਤਿਗੁਰੂ ਪਾਤਸ਼ਾਹ ਜੀ ਨੂੰ ਇਹ ਬੇਨਤੀ ਕੀਤੀ ਕਿ ਸਤਿਗੁਰੂ ਜੀ ਸਾਡਾ ਜਿਹੜਾ ਯੋਗ ਮਤ ਹੈ ਇਹਦੇ ਬੜੀ ਵੱਡੀ ਕਠਿਨ ਤਪੱਸਿਆ ਹੈ। ਅਸੀਂ ਵੱਖ ਵੱਖ ਤਰ੍ਹਾਂ ਦੇ 84 ਆਸਣਾਂ ਦੇ ਦੁਆਰਾ ਮਨ ਦੀ ਸਾਧਨਾ ਕਰਦੇ ਹਾਂ। ਨਿਵਲੀ ਆਸਣ ਕਾਰਨ ਬੜੀਆਂ ਮੁਸ਼ਕਲਾਂ ਆਉਂਦੀਆਂ ਹਨ ਪਰ ਫਿਰ ਵੀ ਮਨ ਦੀ ਸ਼ੁੱਧੀ ਨਹੀਂ ਹੁੰਦੀ। ਸੰਗਤਾਂ ਨੇ ਵੀ ਬੇਨਤੀ ਕੀਤੀ ਮਹਾਰਾਜ ਜੀ ਅਸੀਂ ਜੋ ਆਪਾਂ ਨੂੰ ਪਾਈ ਹਮੇਸ਼ਾ ਹੀ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਨੂੰ ਇਹ ਆਪਣੇ ਹੀ ਮਨ ਦੇ ਉੱਪਰ ਇੱਕ ਸ਼ਿਕਾਇਤ ਬਣੀ ਰਹਿੰਦੀ ਹੈ ਕਿ ਅਸੀਂ ਜਦੋਂ ਨਾਮ ਜਪੀਏ ਨਾਮ ਵਿੱਚ ਮਨ ਟਿਕਦਾ ਨਹੀਂ, ਬਾਣੀ ਪੜ੍ਹੀਏ ਬਾਣੀ ਵਿੱਚ ਮਨ ਲੱਗਦਾ ਨਹੀਂ। ਇਸ ਮਨ ਨੂੰ ਵਿਸ਼ਿਆਂ ਵਿਕਾਰਾਂ ਤੋਂ ਦੁਨੀਆਂ ਦੇ ਭਰਮਣ ਵੱਲੋਂ ਕਿਵੇਂ ਰੋਕਿਆ ਜਾ ਸਕਦਾ ਹੈ ਇਹ ਸਾਡੀ ਸਾਰਿਆਂ ਦੀ ਹੀ ਮਨ ਵਿੱਚ ਇੱਛਾ ਬਣੀ ਰਹਿੰਦੀ ਹੈ ਕਿ ਕੋਈ ਸਾਨੂੰ ਇਹੋ ਜਿਹਾ ਉਪਦੇਸ਼ ਦੇ ਦੇਵੇ, ਇਹੋ ਜਿਹਾ ਸਾਧਨ ਦੱਸ ਦੇਵੇ ਕਿ ਸਾਡਾ ਮਨ ਵੀ ਟੇਕ ਜਾਏ। ਗੁਰੂ ਕੀ ਬਾਣੀ ਵਿੱਚ, ਸਤਸੰਗਤ ਵਿੱਚ, ਨਾਮ ਸਿਮਰਨ ਵਿੱਚ, ਬਾਣੀ ਪੜ੍ਹਨ ਵਿੱਚ ਲੱਗ ਜਾਵੇ। ਅਤੇ ਭਾਈ ਸਤਿਗੁਰੂ ਪਾਤਸ਼ਾਹ ਦੇ ਪਾਸ ਵੀ ਸੰਗਤਾਂ ਨੇ ਜਦੋਂ ਇਹ ਬੇਨਤੀਆਂ ਕੀਤੀਆਂ ਅਤੇ ਬਹੁਤ ਸਾਰੇ ਸਿੱਧ ਯੋਗੀ ਵੀ ਆਏ ਹੋਏ ਸਨ ਤਾਂ ਸਤਿਗੁਰੂ ਪਾਤਸ਼ਾਹ ਜੀ ਨੇ ਆਪ ਬਖਸ਼ਿਆ ਕਰਕੇ ਵਡਹੰਸ ਰਾਗ ਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਆ ਕੀਤੀਆਂ ਹੈ ਅਤੇ ਰਾਗੀ ਸਿੰਘਾਂ ਨੂੰ, ਰਾਗੀ ਜਥਿਆਂ ਨੂੰ ਪਹਿਲੇ ਘਰ ਸੁਰਤਾਲ ਦੇ ਵਿੱਚ ਇਸ ਬਾਣੀ ਦਾ ਉਚਾਰਨ ਕਰਨ ਵਾਸਤੇ, ਗਾਇਨ ਕਰਨ ਵਾਸਤੇ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ ਹੈ। ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਹੈ ਜੋ ਸਾਰਿਆਂ ਦੀ ਰੱਖਿਆ ਕਰਦਾ ਹੈ, ਪ੍ਰਤਪਾਲ ਕਰਦਾ ਹੈ, ਸੋ ਸਾਰੇ ਦੁੱਖਾਂ ਨੂੰ ਹਰਨਹਾਰ ਹੈ ਅਤੇ ਉਹ ਸਤਿਗੁਰੂ ਦੀ ਬਖਸ਼ਿਸ਼ ਦੇ ਦੁਆਰਾ ਹੀ ਉਸ ਦੀ ਪ੍ਰਾਪਤੀ ਹੁੰਦੀ ਹੈ।
ਮਨ ਮੈਲਾ ਸਭ ਕਿਸ਼ ਮੈਲਾ।
ਹਾਂ ਭਾਈ ਕਹਿੰਦੇ ਗੱਲ ਤਾਂ ਤੁਹਾਡਾ ਪ੍ਰਸ਼ਨ ਠੀਕ ਹੈ, ਵਾਜਬ ਹੈ, ਕਿਉਂਕਿ ਅਕਾਲ ਪੁਰਖ ਨੇ ਇਹ ਦੇ ਦਿੱਤੀ ਹੈ ਪਰਮਾਤਮਾ ਦਾ ਨਾਮ ਸਿਮਰਨ ਵਾਸਤੇ ਤੇ ਜੇ ਨਾਮ ਸਿਮਰਨ ਵਿੱਚ ਮਨ ਲੱਗਦਾ ਨਹੀਂ ਤਾਂ ਬਹੁਤ ਸਮਾਂ ਸਾਡਾ ਉਦੋਂ ਤੱਕ ਦਾ ਸਮਾਂ ਪੂਰਾ ਲੇਖੇ ਵਿੱਚ ਨਹੀਂ ਲੱਗੇਗਾ ਜਦੋਂ ਤੱਕ ਮਨ ਜੁੜੇਗਾ ਨਹੀਂ ਗੁਰੂ ਚਰਨਾਂ ਵਿੱਚ। ਜਦੋਂ ਤੱਕ ਬਾਣੀ ਵਿੱਚ ਮਨ ਲੀਨ ਨਹੀਂ ਹੋਵੇਗਾ ਉਦੋਂ ਤੱਕ ਪੂਰਾ ਲਾਭ ਸਾਨੂੰ ਪ੍ਰਾਪਤ ਨਹੀਂ ਜੇ ਹੋਣਾ। ਇਸ ਕਰਕੇ ਆਪ ਸੰਗਤਾਂ ਦਾ ਇਹ ਪ੍ਰਸ਼ਨ ਠੀਕ ਹੈ ਤਾਂ ਸਤਿਗੁਰੂ ਜੀ ਫਰਮਾਉਂਦੇ ਹਨ ਕਿ ਭਾਈ ਅਕਾਲ ਪੁਰਖ ਦਾ ਇਹ ਹੁਕਮ ਹੈ ਮਨ ਮੈਲੇ ਸਭ ਕੁਛ ਮੈਲਾ। ਜਦੋਂ ਤੱਕ ਸਾਡੇ ਮਨ ਦੀ ਮੈਲ ਹੈ, ਮਨ ਦੇ ਵਿੱਚ ਵਿਸ਼ਿਆਂ ਦੀ ਮੈਲ ਹੈ, ਅਹੰਕਾਰ ਦੀ ਮੈਲ ਹੈ, ਮਮਤਾ ਦੀ ਮੈਲ ਹੈ, ਕ੍ਰੋਧ ਦੀ ਮੈਲ ਹੈ, ਉਦੋਂ ਤੱਕ ਕਹਿੰਦੇ ਸਾਡੇ ਕਰਮ ਕੀਤੇ ਹੋਏ ਸਫਲੇ ਨਹੀਂ ਹੁੰਦੇ, ਉਦੋਂ ਤੱਕ ਪੂਰੀ ਸਫਲਤਾ ਮਿਲਦੀ ਨਹੀਂ। ਮਨ ਸਾਡਾ ਵਿਕਾਰੀ ਹੋਵੇ, ਅਸੀਂ ਲੋਕ ਛਿਪ ਕੇ ਇਸ ਮਨ ਨੂੰ ਵਿਕਾਰੀ ਬਣਾਇਆ ਹੋਵੇ ਅਤੇ ਨਾਲ ਨਾਲ ਅਸੀਂ ਜਪਤਪ ਵੀ ਕਰੀਏ, ਸਾਧਨ ਵੀ ਕਰੀਏ, ਸਾਧਨ ਕੀਤੇ ਤਾਂ ਵਿਅਰਥ ਨਹੀਂ ਜਾਂਦੇ ਪਰ ਪੂਰਾ ਲਾਭ ਨਹੀਂ ਹੁੰਦਾ, ਕਿਉਂਕਿ ਜਿਸ ਮਨ ਦੀ ਸਾਧਨਾ ਕਰਨੀ ਹੈ, ਜਿਸ ਮਨ ਨੂੰ ਰੋਕਣਾ ਹੈ, ਸਮਝਾਉਣਾ ਹੈ, ਜੇ ਉਹ ਪਹਿਲਾਂ ਹੀ ਇਹ ਵਿਸ਼ਿਆਂ ਦੇ ਵਿੱਚ ਲਿਪਤ ਹੋਇਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਨਿਤਨੇਮ ਦੀ ਬਾਣੀ ਵਿੱਚ ਸਾਨੂੰ ਫਰਮਾਇਆ ਨਾ ਕਿ ਭਾਈ ਜਿਵੇਂ ਅਸੀਂ ਬਾਹਰੀ ਕੱਪੜੇ ਧੋਂਦੇ ਹਾਂ ਜਦੋਂ ਮੈਲੇ ਹੋ ਜਾਂਦੇ ਆ, ਪਲੀਤ ਹੋ ਜਾਂਦੇ ਆ, ਗੰਦੇ ਹੋ ਜਾਂਦੇ ਆ, ਅਸੀਂ ਉਹਦੇ ਤੋਂ ਜਿਹੜੇ ਪੂਰੇ ਜਿੱਦੀ ਦਾਗ ਹੁੰਦੇ ਆ ਉਹ ਵੀ ਲਾ ਦਿੰਦੇ ਹਾਂ। ਚੰਗੇ ਤੋਂ ਚੰਗਾ ਕੈਮੀਕਲ ਵਰਤਦੇ ਹਾਂ, ਸਾਬਣ ਵਰਤਦੇ ਹਾਂ, ਉਹਨੂੰ ਥਾਪਿਆਂ ਨਾਲ ਕੁੱਟਦੇ ਹਾਂ ਵੀ ਇਹਦੀ ਮੈਲ ਨਿਕਲ ਜਾਏ। महाराज कहिंदे भाई जिवें तैनूं फिकर है कि मेरे तन ते पहने हुए कपड़े गंदे ना होण, इहनूं कोई दाग ना लगा होवे, साफ सुथरा होवे। कहिंदे असल विच इह जिहड़ा शरीर कपड़ा है ना, इहदे विच वी बड़े दाग लगे ने, इहदे विच वसिया होया मन, ते मन दे विच जिहड़े मैल लगी है ना, ओह बाहरों साबण दे नाल धोतिआं उतर नहीं सकदी। मूत पलीती कपड़ होए दे साबून लिया वह धोए, भरी है मत पापा कै संग, वह धोपै नावै के रंग। वह तो भाई परमात्मा दे नाम दे नाल पुनः पुनः अभ्यास करन दे नाल, वाहिगुरु का सिमरन करन दे नाल ये मन की मैल लथेगी। पर सतगुरु जी फरमाते ने जदों तक ये मैल लैंदी नहीं, उदों तक मन मैले सब कुछ मैला, उदों तक भाई तेरे जप तप कर्म किरिया तीर्थ वरत आदि सब कुछ अधूरे ने, जदों तक भाई तेरे नाम दी मन दी मैल नहीं उतरदे।
तन धोता मन अच्छा ना होए।
जोगियां ने कहा सी सतगुरु जी असी निवली कर्म करदे हां, पूरे शरीर दी सफाई कर दिंदे हां, अभ्यास करदिआं करदिआं साध संग जी मलमल दा कपड़ा लैके, बहुत नरम कपड़ा लैके, उस नूं खंड आदक ला के, उस नूं नक बिजदी पा के पहला मूंह बिजदी कढ़दे ने, फिर मूंह बिजदी पा के गुदा बिजदी कढ़दे ने, कई बार कढ़दे ने, ते उह सोचदे ने कि हुण साडा शरीर शुद्ध हो गया, इहदे सारी मैल लथ गई आ। महाराज कहिंदे भाई शरीर ते साफ हो सकदा पर इह मन दी मैल किवें लाएगा। मन मैले सब कुछ मैला, उदों तक तां भाई समझ तेरा शरीर भी मैला, जदों तक तेरा मन मैला है। ते फिर कहिंदे भाई इह नित तेरा तन धोते मन अच्छा ना होए, तन दा जिन्ना मर्जी इशनान कर लई उदों तक तेरा मन अच्छा नहीं हो सकदा तन धोण दे नाल। इत्थे तन भी पवित्र चाहीदा, जीह निर्मल बाहरों निर्मल होना चाहीदा, फिर भाई इह गुरमत दे असूल ते आ सकेगा। हजूर फरमाते हैं केवल बाहर दे तीर्थ शनाना दे नाल तेरे मन दी मैल नहीं उतरनी।
एह जागत भरम भुलाया।
हजूर फरमाते ने कि यह जगत जेड़ा ना ये इस भरम च पिया होया है कि शायद केवल तीर्थां ते जान करके जप तप करन वास्ते, सो क्रिया कर्म करन वास्ते, हठ करन करके सानू सिद्धां दे 84 आसना विच मन दी योग साधना दे नाल असी अपने मन नूं पवित्र कर लवांगे। मारे कहिंदे इस भरम विच पिया हुई है दुनिया सारी।
विरला बूझा कोई।
कोई विरले विरले गुरमुख प्यारे ने जो इस गल नूं समझदे ने कि परमात्मा दा नाम सिमरन करना चाहीदा, जो साडे हिरदे विच प्रभु दा निवास है उहदी शरण लै के ही उहदे नाल जुड़ना चाहीदा है। उहदे नाल असल विच योग साधना इही है कि वाहिगुरू दा सिमरन करदिआं करदिआं उस वाहिगुरू विच लीन होना ही उहदी योग साधना है।
जप मन मेरे तू एको नाम।
सतगुरु जी ने इस शब्द दे उत्ते बहुत जोर दिता और बहुत वार समझाया कि मेरे मना परमात्मा दा नाम ही इको एक साधन है जिदे नाल तेरे मन दी मैल लै सकदी है। सतगुरु पातशाह जी ने इत्थे सानू जिथे समझाया उत्थे ताड़ना भी कीती है कि तू अपने जीवन नू वेख लई, जदों तक भाव भगती सिमरन इस तन विच नहीं है उदों तक तेरा जिहड़ा ये तन है व्यर्थ है। व्यर्थ ही नहीं केवल यह कावां कुत्तियां वर्गा है। जे किसी मनुख नूं उदां कह दईए ना कि तेरा जीवन ते तू कुत्ते वर्गा है ते उह भारी गुस्से होवेगा, बल्कि लड़ी पवेगा, सट फेट भी मार देवेगा। पर धन गुरु तेग बहादुर साहब सच्चे पातशाह जी फरमाउंदे ने कि भाई इस मन दे विच जदों तक परमात्मा दा भजन सिमर नहीं, बंदगी नहीं, जा मैं भजन राम को नाही ते नरम जन्म कारथ खोयो। कहिंदे भाई जिहड़े हिरदे विच परमात्मा दा सिमरन भजन नहीं उहदा जन्म अकारथ ही चलिया गया। इस वास्ते सतगुरु जी का यह हुक्म है कि भाई जदों तक भाव भगती परमात्मा का सिमरन तू इस विच जुड़िया नहीं उदों तक तेरा जन्म व्यर्थ है। इसलिए महाराज सच्चे पातशाह जी फरमाते हैं जप मन मेरे तू एक नाम, हे मेरे मना तू एक नाम नू जपना कर। ते हजूर दा हुक्म की है भाई एक भगत भगवान जह प्राणी कह नाहे मन जैसे सूकर स्वान नानक मानो ताहे तन। एक प्रभु की भगती जदों तक साडे मन विच नहीं उस तन नू समझो कि ए कुत्ते ते कावां वर्गा सूर वर्गा है। इस वास्ते भाई हजूर दा हुक्म तीसरे पातशाह जी रहमत कर रहे ने जप मन मेरे, हे मेरे मना कादी ढिल कीती भाई, कोई है मुश्किल तेनों, कोई एहो जा शब्द है जिहड़ा तू जप ही नहीं सकदा, तेनों कोई एहो जा मंत्र देता जिहदी तेनों उचारना नहीं आउंदी। नहीं भाई ये ते सतगुरु ने भरम ही कढ दित्ते, जो प्राणी गोबिंद त्यावै पढ़िया अनपढ़िया परमगत पावै। गोबिंद नूं त्याउण वास्ते महाराज ने सानू वाहेगुरु मंत्र इन्ना सौखा दे दिता कि सारे ही जप सकदे, सारे जपियो भाई। आपां हाजरी ते लवा ही लईए, सतगुरु पातशाही दा हुक्म है जप मन मेरे तू एको नाम, आपां सारे गज के जप लियो, सारी संगत की हाजरी भी लग जाएगी, सतगुरु की रहमत भी होवेगी। वाहेगुरु 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 वाहेगुरु
वाहेगुरु वाहेगुरु वाहेगुरु वाहेगुरु
वाहेगुरु वाहेगुरु वाहेगुरु वाहेगुरु
वाहेगुरु वाहेगुरु वाहेगुरु
वाहेगुरु वाहेगुरु वाहेगुरु वाहेगुरु। सारे बोलो भाई
वाहेगुरु वाहेगुरु
वाहेगुरु वाहेगुरु वाहेगुरु वाहेगुरु
वाहेगुरु वाहेगुरु वाहेगुरु
वाहेगुरु वाहेगुरु वाहेगुरु वाहेगुरु
वाहेगुरु वाहेगुरु वाहेगुरु वाहेगुरु
वाहेगुरु वाहेगुरु वाहेगुरु वाहेगुरु
वाहेगुरु वाहेगुरु
वाहेगुरु वाहेगुरु। हजूर दा हुक्म है जप मन मेरे तू एको नाम। इस नाम दे लाभ ही इन्ने है भाई, दुनिया दे विच जिन्ने भी पदार्थ ने, जिन्ने अहुदे मरातबे ने, जिन्ने दुनिया दे राज तख्ते ने, महाराज कहिंदे भाई ये नाम दे नाल प्राप्त हो जांदे, नाम दे नाल इस दी प्राप्ति हो जांदी है। इस वास्ते नाम दी शक्ति बहुत ही ज्यादा है। इस वास्ते सतगुरु पातशाह जी ने फरमाया कि भाई तू परमात्मा दा नाम जाप। जदों भगत सो ध्रुव नूं पिता दी गोद विच्चों माता ने कढ दित्ता, मतरेई मां ने हौंके लै के रोन लगा, माता नूं अपनी नूं पुछदा जिहड़ी असली मां सी, मां मेरी दूसरी मां ने क्यों गोद विच्चों कढ दित्ता, तूं भी राजे दी राणी है कि तू नौकराणी आ। हुण कहे पुत्तर मैं तेरे पिता दी केवल राणी पटराणी नहीं बल्कि तेरे नाने दे घर जदों मैं पैदा होई ना वह भी एक राजा सी, मैं राजे दी पुत्री हाँ ते राजे दे ही घर वाली हाँ, मैं कोई नौकरानी नहीं हाँ। ते फिर माता इस ढंग दे नाल तां मैनूं राज मिलना है ना, मैं अपना पिता ही इसनूं स्वीकार कर सकदा है, पुत्र ही मैनूं तसलीम नहीं करना, क्योंकि मतरेई मां कहिंदी है जो जे तों प्रहलाद दा पुत्र कौना है, जे तू अपने पिता दा पुत्र कहाना है तो फिर मेरे पेट दे राही जन्म लेना सी, तू मैनू एहो जे बचन कहे ने, ते फिर मैनू राज मिलना ही नहीं, इस राज दा मालक मैं तो नहीं बन सकता। मां बड़ी सियाणी सी, ध्रुव दी मां बहुत सियाणी सी, साध संगत नहीं किया ਕਿ ਪੁੱਤਰ ਜਰਾ ਕੁ ਵੱਡਾ ਹੋਈ ਕੋਈ ਗੱਲ ਨਹੀਂ, ਤੈਨੂੰ ਮੈਂ ਹਥਿਆਰ ਦੇਵਾਂਗੀ, ਤੂੰ ਯੁੱਧ ਲੜੀ, ਇਸ ਮਾਂ ਦਾ ਕਤਲ ਕਰ ਦੇਈ ਅਤੇ ਪਿਤਾ ਨੂੰ ਵੀ ਡਰਾ ਦੇਈ, ਤੈਨੂੰ ਰਾਜ ਦੇਗਾ ਨਹੀਂ, ਦੇਖ ਤਾਂ ਫੜ ਕੇ ਤੂੰ ਅੰਦਰ ਕਰ ਦੇਈ। ਇਹ ਨਹੀਂ ਕਿਹਾ, ਕੀ ਕਿਹਾ ਕਿ ਪੁੱਛਿਆ ਕਿ ਰਾਜ ਫਿਰ ਮਿਲੂ ਕਿਵੇਂ, ਕਿਸ ਉੱਦਮ ਤੇ ਰਾਜ ਮਿਲਾ। ਕਹਿੰਦੇ ਉੱਦਮ ਕਿਹੜਾ ਕਰੀਏ ਜੇ ਤੂੰ ਰਾਜ ਮਿਲ ਜਾਵੇ। ਤੇ ਸਿਆਣੀ ਮਾਂ ਨੇ ਕਿਹਾ ਪੁੱਤਰ ਪਰਮੇਸ਼ਰ ਆਰਾਧੀ ਹੈ, ਜਿੱਦੂ ਹੋਈਏ ਪਤਤ ਪੁਨੀਤਾ। ਕਹਿੰਦੇ ਪਰਮੇਸ਼ਰ ਦੀ ਆਰਾਧਨਾ ਕਰੀ, ਸਾਡੇ ਵਿੱਚ ਕੋਈ ਦੋਸ਼ ਹੈ, ਮੇਰੇ ਵਿੱਚ ਵੀ ਕੋਈ ਦੋਸ਼ ਹੈ, ਔਗਣ ਹੈ, ਤੇ ਉਹਦੇ ਕਰਕੇ ਤੇਰੇ ਵਿੱਚ ਵੀ ਪਰਮਾਤਮਾ ਦੀ ਬੰਦਗੀ ਦੀ ਕਮੀ ਆ। ਇਸ ਕਰਕੇ ਜਦੋਂ ਪ੍ਰਭੂ ਦੀ ਪਰਮਾਤਮਾ ਦੀ ਆਰਾਧਨਾ ਕਰ ਨਿਕਲਿਆ, ਹਾਲੇ ਘਰੋਂ ਹੀ ਨਿਕਲਿਆ ਸੀ, ਨਾਰਦ ਮੁਨੀ ਨੇ ਰੋਕ ਲਿਆ ਸੀ ਕਿ ਆਹ ਤੈਨੂੰ ਰਾਜ ਦਵਾਵਾਂ। ਕਹਿੰਦਾ ਨਹੀਂ, ਹਲੇ ਤੇ ਮੈਂ ਚੱਲਿਆ ਹੀ ਹਾਂ, ਪਰਮਾਤਮਾ ਦੇ ਨਾਮ ਦੀ ਇੰਨੀ ਸ਼ਕਤੀ ਕਿ ਘਰੋਂ ਨਿਕਲਿਆ ਹੀ ਹਾਂ ਤੇ ਹੁਣੇ ਹੀ ਮੇਰੇ ਪਿੱਛੇ ਪਿੱਛੇ ਰਾਜ ਸਤਾ ਆਉਣ ਲੱਗੀ ਆ। ਨਹੀਂ ਹੁਣ ਤੇ ਮੈਂ ਨਾਮ ਜਪਾਂਗਾ ਹੀ। 12 ਵਰੇ ਰਾਜ ਵਾਹਿਗੁਰੂ ਸਿਮਰਨ ਕਰਕੇ ਫਿਰ ਘਰ ਪਰਤਿਆ ਸੀ। ਸੋ ਸਾਧ ਸੰਗਤ, ਸਤਿਗੁਰੂ ਪਾਤਸ਼ਾਹ ਜੀ ਇੱਥੇ ਤਾਂ ਸਾਨੂੰ ਵਾਰ ਵਾਰ ਕਹਿੰਦੇ ਨੇ ਜਪ ਮਨ ਮੇਰੇ ਤੂੰ ਇੱਕੋ ਨਾਮ, ਐਵੇਂ ਨਾ ਤੂੰ ਮੜੀਆਂ ਮਸਾਣੀਆਂ 'ਚ ਤੁਰਿਆ ਫਿਰ, ਆ ਕੱਚੇ ਪਿੱਲਿਆਂ ਦੇ ਮਗਰ ਕਿਤੇ ਹਰੀਆਂ ਜਿਹੀਆਂ ਚਾਤਰਾਂ ਲੈ ਕੇ ਖੜੇ ਆ, ਬੜੀ ਸ਼ਰਮ ਆਉਂਦੀ ਆ। ਜਦੋਂ ਸਾਧ ਸੰਗਤ ਜੀ ਵੇਖਦੇ ਆ ਕਿ ਗਲਾਂ 'ਚ ਗਾਤਰੇ ਪਾਏ ਹੁੰਦੇ ਆ ਤੇ ਚਾਦਰਾਂ ਲੈ ਕੇ ਕਬਰਾਂ 'ਤੇ ਚੜ੍ਹਾਉਣ ਨੂੰ ਖੜੇ ਹੁੰਦੇ ਆ, ਸਿੱਖੋ ਕਿੱਧਰ ਨੂੰ ਤੁਰ ਪਏ ਆਪਾਂ। ਆਪਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੜੀ ਵੱਡੀ ਸ਼ਕਤੀ ਨਾਲ ਜੋੜਿਆ ਹੈ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਸਭ ਤੋਂ ਵੱਡਾ ਸਤਿਗੁਰੂ ਨਾਨਕ ਦਾ ਦਰ, ਇਸ ਦਰ ਨੂੰ ਛੱਡ ਕੇ ਹੋਰ ਦਰਾਂ 'ਤੇ ਜਾਵਾਂਗੇ? ਨਹੀਂ, ਤੁਧ ਨੂੰ ਛੋੜ ਜਾਈਏ ਪ੍ਰਭ ਕਹਿ ਧਰ, ਅੰਨ ਵੀ ਆ ਤੇਰੀ ਸੰਸਾਰ, ਤੇਰੇ ਬਰਾਬਰ ਕੋਈ ਨਹੀਂ ਦੁਨੀਆਂ 'ਚ ਹੋ ਰਹੇਗਾ। ਇਸ ਕਰਕੇ ਜਪ ਮਨ ਮੇਰੇ ਤੂੰ ਇੱਕੋ ਨਾਮ। ਤੈਨੂੰ 5 ਪਿਆਰਿਆਂ ਨੇ ਕਲਗੀਧਰ ਪਾਤਸ਼ਾਹ ਦੀ ਕਿਰਪਾ ਦੁਆਰਾ, ਉਹਦੀ ਸ਼ਕਤੀ ਦੁਆਰਾ ਤੈਨੂੰ ਸਤਿਗੁਰੂ ਨਾਲ ਜੋੜਿਆ ਹੈ, ਅਤੇ ਤੂੰ ਕਿਉਂ ਨਹੀਂ ਭਾਈ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ 5 ਪਿਆਰਿਆਂ ਦੇ ਪੇਸ਼ ਹੋ ਕੇ ਅਤੇ ਇਸ ਸ਼ਕਤੀ ਨਾਲ ਜੁੜ ਜਾਂਦਾ। ਸਾਧ ਸੰਗਤ ਜੀ, ਭਾਵਾਂ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਹੈ, ਘਰਾਂ ਵਿੱਚ ਬਿਜਲੀ ਦੀ ਫਿਟਿੰਗ ਹੋਵੇ, ਬਲਬ ਲੱਗੇ ਹੋਣ, ਚੰਗੇ ਚੰਗੇ ਝੂਮਰ ਲੱਗੇ ਹੋਣ, ਪਰ ਜਗਦੇ ਤਾਂ ਨਹੀਂ, ਮੀਟਰ ਦੇ ਨਾਲ ਕਨੈਕਸ਼ਨ ਤਾਂ ਦੇਣਾ ਪੈਂਦਾ ਨਾ, ਫੇਰ ਹੀ ਜਗਦੇ ਆ ਨਾ। ਸਾਧ ਸੰਗਤ ਜੀ ਜਦੋਂ ਤੱਕ 5 ਪਿਆਰਿਆਂ ਕੋਲੋਂ ਪਰਮਿਸ਼ਨ ਲੈ ਕੇ ਕਨੈਕਸ਼ਨ ਜੋੜਦੇ ਨਹੀਂ, ਉਦੋਂ ਤੱਕ ਗੱਲ ਨਹੀਂ ਜੇ ਬਣਦੀ। 5 ਪਿਆਰਿਆਂ ਤੋਂ ਕਨੈਕਸ਼ਨ ਲਓ ਅਤੇ ਫੇਰ ਨਿਤਾ ਪ੍ਰਤੀ ਸ਼ਕਤੀ ਚਾਹੀਦੀ ਹੈ ਨਾ, ਪਿੱਛੋਂ ਬਿਜਲੀ ਆਉਂਦੀ ਰਹੇ ਤੇ ਤਾਂ ਹੀ ਜਗਦੀ ਹੈ ਨਾ। ਤੇ ਸਾਧ ਸੰਗਤ, ਇਹ ਜਿਹੜਾ ਵਾਹਿਗੁਰੂ ਦਾ ਸਿਮਰਨ ਆਪਾਂ ਹੁਣ ਕੀਤਾ ਨਾ, ਇਹ 5 ਪਿਆਰੇ ਸਾਨੂੰ ਹੁਕਮ ਕਰਦੇ ਨੇ ਕਿ ਭਾਈ ਇਹ ਰੋਜ਼ ਵਾਹਿਗੁਰੂ ਦਾ ਸਿਮਰਨ ਕਰਨਾ ਹੈ, ਨਾਮ ਜਪਣਾ ਹੈ, ਨਿਤਨੇਮ ਕਰਨਾ ਹੈ। 5 ਬਾਣੀਆਂ ਪੜ੍ਹ ਕੇ ਅੰਮ੍ਰਿਤ ਤਿਆਰ ਹੁੰਦਾ, ਖੰਡੇ ਬਾਟੇ ਦਾ ਅੰਮ੍ਰਿਤ। ਸਾਧ ਸੰਗਤ ਜੀ, ਜਿੰਨਾ ਅਸੀਂ ਵੱਧ ਬਾਣੀ ਪੜਾਂਗੇ ਵੱਧ ਸ਼ਕਤੀ ਮਿਲੂਗੀ। ਅੱਜ ਸਾਡੀ ਬਦਕਿਸਮਤੀ ਹੈ ਕਿ 5 ਬਾਣੀਆਂ ਤੋਂ ਵੀ ਥੱਲੇ ਨੂੰ ਆ ਰਹੇ ਹਾਂ, ਵੀ ਘੱਟ ਹੀ ਪੜ੍ਹ ਲਓ, ਥੋੜ੍ਹੇ ਨਾ ਹੀ ਸਾਰ ਲਓ, ਉਨੀ ਸ਼ਕਤੀ ਘੱਟ ਜੂ ਭਾਈ। ਇਹ ਤਾਂ ਸਿੱਧਾ ਜਿਹਾ ਪੈਮਾਨਾ ਹੈ ਨਾ। ਸਾਧ ਸੰਗਤ ਜੀ, ਜਿੰਨੀ ਅਸੀਂ ਗੁਰੂ ਕੀ ਬਾਣੀ ਵੱਧ ਪੜਾਂਗੇ ਤੇ ਵੱਧ ਸ਼ਕਤੀ ਮਿਲੂਗੀ, ਇਹ ਤਾਂ ਆਪਾਂ ਨੂੰ ਪਤਾ ਹੀ ਹੈ ਨਾ। ਇੱਕ ਅਸੂਲ ਹੈ, ਉਸ ਅਸੂਲ ਵਿੱਚ ਖਿਆਮਤ ਨਾ ਪਾਓ, ਕਿਉਂਕਿ ਸਤਿਗੁਰੂ ਪਾਤਸ਼ਾਹ ਜੀ ਅੱਗੇ ਫਿਰ ਫਰਮਾਉਣਗੇ ਕਿ ਇਸ ਮਨ ਨੂੰ ਜੋੜਨ ਰੱਖਣ ਵਾਸਤੇ ਸਾਨੂੰ ਕੀ ਸਾਧਨ ਚਾਹੀਦੇ ਹੈ। ਇੰਨੇ ਕੁ ਸਾਧਨ 2.5 ਘੰਟਿਆਂ ਦੇ ਤਾਂ ਆਪਾਂ ਨੂੰ ਦੇ ਹੀ ਦਿੱਤੇ ਨਾ, ਵੀ ਭਾਈ 5 ਬਾਣੀਆਂ ਪੜ੍ਹੋ, ਰਹਿ ਰਾਸ ਦਾ ਪਾਠ ਕਰੋ, ਕੀਰਤਨ ਸੋਹਲੇ ਦਾ ਪਾਠ ਕਰੋ, ਗੁਰੂ ਕੀ ਸੰਗਤ ਕਰੋ, ਗੁਰੂ ਕੇ ਘਰ ਵਿੱਚ ਆ ਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰੋ, ਇੰਨਾ ਕੁ ਸਮਾਂ ਕੱਢੋਗੇ ਤੇ 2.5 ਘੰਟੇ 3 ਘੰਟੇ ਲੱਗ ਹੀ ਜਾਣੇ। ਜਦੋਂ ਇੰਨਾ ਸਮਾਂ ਲੱਗ ਗਿਆ ਤੇ ਫਿਰ ਇੱਥੋਂ ਕੁਝ ਨਾ ਕੁਝ ਜਾਗ ਵੀ ਲੱਗੇਗੀ ਮਨ ਨੂੰ, ਰਾਹ 'ਚ ਜਾਂਦਿਆਂ ਵੀ ਜਪਾਂਗੇ, ਆਉਂਦਿਆਂ ਵੀ ਜਪਾਂਗੇ, ਕੰਮ ਕਰਦਿਆਂ ਵੀ ਜਪ ਸਕਦੇ ਹਾਂ, ਜਿਵੇਂ ਜਿਵੇਂ ਗੁਰੂ ਦੀ ਬਖਸ਼ਿਸ਼ ਹੋਵੇਗੀ ਇਹ ਸਾਡਾ ਸਾਧ ਸੰਗਤ ਜੀ ਮੂਲ ਵੱਧਦਾ ਹੀ ਜਾਏਗਾ, ਵੱਧਦਾ ਹੀ ਜਾਏਗਾ। ਐਵੇਂ ਨਹੀਂ ਮਹਾਰਾਜ ਨੇ ਕਿਹਾ ਤੋਟ ਨਾ ਆਵਾ ਵੱਧ ਹੋ ਜਾਈ, ਇਹ ਖਜ਼ਾਨਾ ਹੈ ਸਾਡਾ ਖਜ਼ਾਨਾ। ਮਹਾਰਾਜ ਕਹਿੰਦੇ ਵਧਣਾ ਹੀ ਹੈ ਭਾਈ, ਇਹ ਘਟਣਾ ਨਹੀਂ, ਤੂੰ ਇਹਦੇ ਨਾਲ ਜੁੜ ਸਹੀ, ਇਹਦੇ 'ਤੇ ਤੁਰ ਸਹੀ, ਇਸ ਰਸਤੇ 'ਤੇ ਫੇਰ ਸਤਿਗੁਰ ਪਾਤਸ਼ਾਹ ਦੀ ਕਿਰਪਾ ਹੋਣੀ ਹੈ।
ਸਤਿਗੁਰ ਦੀਆ ਮੋਕੋ ਇਹੋ ਨਿਧਾਨ।
ਕਹਿੰਦੇ ਭਾਈ ਧੰਨ ਗੁਰੂ ਨਾਨਕ ਸਾਹਿਬ ਜੀ ਨੇ, ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹੁਕਮ ਹੈ, ਕਹਿੰਦੇ ਸਾਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਨੇ, ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਨਿਧਾਨ ਖਜ਼ਾਨਾ ਬਖਸ਼ਿਆ। ਅਥਵਾ ਇਹ ਗੁਰਸਿੱਖੋ ਅਕਾਲ ਪੁਰਖ ਵਾਹਿਗੁਰੂ ਦੀ ਰੱਬੀ ਬਾਣੀ ਆਈ ਹੈ, ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸਰਾ ਕਰੀ ਗਿਆਨ ਵੇਲਾ ਲੋ। ਕਹਿੰਦੇ ਇਹ ਰੱਬ ਦੀ ਬਾਣੀ ਆਈ ਹੈ, ਇਹ ਧੁਰ ਕੀ ਬਾਣੀ ਆਈ ਹੈ, ਇਹ ਉੱਪਰੋਂ ਗਿਆਨ ਆਇਆ। ਇਹ ਗਿਆਨ ਦੇ ਰਾਹੀਂ ਸਾਨੂੰ ਕੀ ਹੋਇਆ ਭਾਈ, ਸਤਿਗੁਰ ਦੀ ਆ ਮੋਕ ਇਹੋ ਨਿਧਾਨ। ਕਹਿੰਦੇ ਇਹ ਖਜ਼ਾਨਾ ਅਕਾਲ ਪੁਰਖ ਵਾਹਿਗੁਰੂ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਰਾਹੀਂ ਸਾਨੂੰ ਬਖਸ਼ਿਸ਼ ਕੀਤਾ ਹੈ। ਆਪ ਬਖਸ਼ਿਸ਼ ਕਰ ਰਹੇ ਨੇ ਕਿ ਭਾਈ ਇਸ ਖਜ਼ਾਨੇ ਤੋਂ ਪਾਸੇ ਨਾ ਹੋ ਜਿਓ, ਇਹ ਵਾਹਿਗੁਰੂ ਨਾਮ ਦਾ ਖਜ਼ਾਨਾ ਅਕਾਲ ਪੁਰਖ ਨੇ ਬਖਸ਼ਿਆ ਹੈ। ਵਿਸਰਾਮ ਦੇ ਕੇ ਕਿਰਪਾ ਕਰ ਰਹੇ ਹਨ।
ਸਿੱਧਾ ਕੇ ਆਸਨ ਜੇ ਸਿੱਖਾ।
ਹੁਣ ਫਰਮਾਉਂਦੇ ਹਨ ਜਿਹੜੇ ਸਿੱਧ ਬੈਠੇ ਸੀ ਨਾ, ਉਹ ਪੁੱਛਦੇ ਨੇ ਕਿ ਮਹਾਰਾਜ ਜੇ ਸਿੱਧਾ ਦੇ ਆਸਨਾਂ ਤੋਂ ਸਿੱਖਿਆ ਲਈਏ। ਸਤਿਸੰਗ ਜੀ ਤੁਸੀਂ ਪੜ੍ਹ ਕੇ ਵੇਖਿਓ ਪਤੰਜਲੀ ਨੂੰ, ਜਦੋਂ ਇਹਨੂੰ ਪੜ੍ਹਾਂਗੇ ਨਾ, ਇਹ ਬੜੇ ਔਖੇ ਆਸਨ ਨੇ। 24 ਆਸਨ ਇਹਦੇ ਚੋਂ ਮੁੱਖ ਮੰਨੇ ਗਏ ਨੇ ਤੇ ਬੜੇ ਬੜੇ ਔਖੇ ਆਸਨ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਭਾਈ ਜੇ ਸਿੱਖਿਆ ਇਹ ਲੈਣੀ ਕਰੋ ਕਿ ਅਸੀਂ 84 ਆਸਨ ਲਾਉਣੇ ਸਿੱਖ ਗਏ ਹਾਂ, ਇਹਦੇ ਵਿੱਚੋਂ ਪ੍ਰਾਪਤੀ ਕੀ ਹੋਵੇਗੀ?
ਇੰਦਰੀ ਵਸ ਕਰ ਕਮਾਏ।
ਕਹਿੰਦੇ ਭਾਈ ਇੰਦਰੀਆਂ ਨੂੰ ਵੀ ਵਸ ਕਰ ਲਵੇ, ਜਿਹੜੇ ਸਾਡੇ ਕਰਮ ਇੰਦਰੇ ਹਨ ਇਹਨਾਂ ਨੂੰ ਗਿਆਨ ਇੰਦਰੇ ਨਾਲ ਜੋੜਨ ਵਾਸਤੇ ਇਹਨਾਂ ਨੂੰ ਵਸ ਚ ਕਰ ਲਵੇ। ਵਸ ਕਿਵੇਂ ਕਰ ਲਵੇ? ਕਹਿੰਦੇ ਜਿਹੜੇ ਸਿੱਧ ਆਸਨ ਨੇ ਨਾ, ਉਹ ਤਾਂ ਇਹ ਕਹਿੰਦੇ ਆ ਪਰਾਈ ਨਿੰਦਿਆ ਸੁਣਨ ਤੋਂ ਕੰਨ ਬੰਦ ਕਰ ਲਓ, ਕੰਨਾਂ ਵਿੱਚ ਰੂੰ ਦੇ ਲਓ, ਨਿੰਦਿਆ ਨਾ ਸੁਣੋ। ਕਹਿੰਦੇ ਜ਼ਬਾਨ ਬੰਦ ਕਰ ਲਓ, ਕਿਸੇ ਦੀ ਨਿੰਦਿਆ ਕਰਨ ਤੋਂ ਰੁਕ ਜਾਏਗੀ। ਅੱਖਾਂ ਬੰਦ ਕਰ ਲਓ, ਪਰਾਇਆ ਰੂਪ ਦੇਖਣ ਤੋਂ ਰੁਕ ਜਾਏਗਾ। ਮਹਾਰਾਜ ਕਹਿੰਦੇ ਇਹ ਤਰੀਕਾ ਨਹੀਂ। ਸਤਿਗੁਰੂ ਪਾਤਸ਼ਾਹ ਜੀ ਨੇ ਸਮਝਾਉਣਾ ਕੀਤਾ ਕਿ ਭਾਈ ਜਿਨ੍ਹਾਂ ਨੂੰ ਅਕਾਲ ਪੁਰਖ ਨੇ ਨੇਤਰ ਨਹੀਂ ਦਿੱਤੇ, ਜਿਹੜੇ ਅੰਨੇ ਤੇ ਬੋਲੇ ਨੇ, ਗੂੰਗੇ ਨੇ, ਕੀ ਉਹਨਾਂ ਨੂੰ ਵਿਕਾਰ ਨਹੀਂ ਫੁਰਦੇ? ਨਹੀਂ, ਵਿਕਾਰ ਉਹਨਾਂ ਨੂੰ ਵੀ ਫੁਰਦੇ ਨੇ। ਦਸਮ ਪਾਤਸ਼ਾਹ ਜੀ ਨੂੰ ਪੁੱਛਿਆ ਸੀ ਨਾ, ਕਹਿੰਦੇ ਜਿਹੜੇ ਮਹਾਰਾਜ ਅੱਖਾਂ ਮੀਚ ਮੀਚ ਕੇ ਸਮਾਧੀ ਲਾਉਂਦੇ ਆ, ਉਹਨਾਂ ਬਾਰੇ ਆਪ ਜੀ ਦਾ ਕੀ ਖਿਆਲ ਹੈ? ਮਹਾਰਾਜ ਕਹਿੰਦੇ ਭਾਈ ਜਿਹੜੇ ਅੱਖਾਂ ਮੀਚਦੇ ਨਾ, ਵੱਧ ਤੋਂ ਵੱਧ ਉਹਨਾਂ ਨੂੰ ਅੰਨਿਆਂ ਦੀ ਪਦਵੀ ਦਿੱਤੀ ਜਾ ਸਕਦੀ, ਅੰਨਿਆਂ ਦੀ ਪਦਵੀ। ਕਹਿੰਦੇ ਇਹ ਹੀ ਉਹਨਾਂ ਦੀ ਕਮਾਈ ਆ। ਇੱਥੇ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ, ਸੋ ਹਜ਼ੂਰ ਦਾ ਹੁਕਮ ਹੈ ਕਿ ਜਿਹੜੇ 84 ਆਸਣ ਹੈ ਨਾ, ਇਹ ਵੀ ਕਰ ਕਰਕੇ ਵੇਖ ਲੇ। ਸਤਿਗੁਰੂ ਪੰਚਮ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ, ਮੋਣ ਭਇਓ ਕਰ ਪਾਤੀ ਰਹਿਓ, ਨਗਨ ਫਿਰਿਓ ਬਣਮਾਹੀ, ਤੜ ਤੀਰ ਸਭ ਧਰਤੀ ਭਰਮਿਓ ਦੁਬਧਾ ਛੁਟਕੈ ਨਾਹੀ। ਕਹਿੰਦੇ ਇਹ ਦੁਬਧਾ ਛੁੱਟਦੀ ਨਹੀਂ, ਸਾਰੀ ਧਰਤੀ ਭਰਮ ਕੇ ਵੇਖ ਲਈ। ਸੋ ਸਿੱਧ 84 ਆਸਣ ਲਾਉਂਦੇ ਆ ਨਾ, ਕਹਿੰਦੇ ਇਹ ਵੀ ਲਾ ਕੇ ਵੇਖ ਲੇ, ਇਹਨਾਂ ਦੇ ਵਿੱਚ ਵੀ ਮਨ ਦਾ ਟਕਾ ਨਹੀਂ ਆਉਂਦਾ, ਇਹਦੇ ਵਿੱਚ ਵੀ ਜਿਹੜੀ ਮਨ ਦੀ ਬਿਰਤੀ ਹੈ ਉਹ ਨਹੀਂ ਜੁੜਦੀ। ਸਤਿਗੁਰੂ ਜੀ ਪਾਤਸ਼ਾਹ ਫਰਮਾਉਂਦੇ ਹਨ ਕਿ ਭਾਈ ਜੇ 84 ਆਸਣ ਲਾਉਣੇ ਸਿੱਖ ਲਵੇ ਤੇ ਇੰਦਰੀ ਵਸ ਕਰਕੇ, ਇੰਦਰੀਆਂ ਵਿਕਾਰਾਂ ਤੋਂ ਵੀ ਰੋਕ ਕੇ ਜੇ ਕਮਾਈ ਕਰਨਾ ਚਾਹਵੇ ਤੇ ਇਹ ਅੱਖਾਂ ਤੇ ਪੱਟੀਆਂ ਬੰਨ ਕੇ ਕੰਨ ਮੂੰਹ ਬੰਦ ਕਰਕੇ ਇਹਦੇ ਨਾਲ ਸਰਨਾ ਨਹੀਂ। ਸਾਨੂੰ ਹੁਕਮ ਕੀ ਹੈ? ਦੇਖ ਪਰਾਈਆਂ ਚੰਗੀਆਂ, ਮਾਵਾਂ ਭੈਣਾਂ ਧੀਆਂ ਜਾਣਾ, ਇੱਕੋ ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਿਖਾਣਾ। ਇਹ ਉਪਦੇਸ਼ ਹੈ ਕਿ ਭਾਈ ਵੇਖ ਕੇ ਅਣਡਿੱਠ ਕਰਨਾ, ਇਸ ਰਸਤੇ ਤੇ ਚੱਲਣਾ ਹੈ। ਸੋ ਇਸ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਭਾਈ ਅਸਲ ਵਿੱਚ ਸਿੱਧਾਂ ਦਾ ਆਸਨ ਕੀ ਹੈ? ਜਿਹੜਾ ਮਨ ਦੀ ਸਾਧਨਾ ਕਰਨੀ ਹੈ, ਮਨ ਨੂੰ ਰੋਕਣਾ ਹੈ, ਇੰਦਰੀਆਂ ਦੇ ਦਮਨ ਨੂੰ ਰੋਕਣਾ ਹੈ, ਇਹ ਅਸਲ ਵਿੱਚ ਵਸ ਕਰਕੇ ਵਾਹਿਗੁਰੂ ਨਾਮ ਦੀ ਕਮਾਈ ਕਰਨੀ ਚਾਹੀਦੀ ਹੈ।
ਮਨ ਕੀ ਮੈਲ ਨਾ ਉਤਰਾ।
ਕਿਉਂ ਭਾਈ? ਕਹਿੰਦੇ ਜੇ ਕੇਵਲ ਇਸ ਗੱਲ ਤੇ ਰਿਹਾ ਕਿ ਮੈਂ ਅੱਖਾਂ ਤੇ ਪੱਟੀਆਂ ਬੰਨ ਕੇ ਪਰਾਇਆ ਰੂਪ ਦੇਖਣ ਤੋਂ ਰੁਕ ਜਾਵੇਗਾ, ਨਿੰਦਿਆ ਕਰਨ ਤੋਂ ਰੁਕ ਜਾਵਾਂਗਾ, ਸੁਣਨ ਤੋਂ ਰੁਕ ਜਾਵਾਂਗਾ, ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਨੇ ਮਨ ਦੀ ਮੈਲ ਇਹਨਾਂ ਕਰਨਾ ਕਰਕੇ ਉਤਰਨੀ ਨਹੀਂ। ਮਨ ਦੀ ਮੈਲ ਨਹੀਂ ਲੈਣੀ। ਇਸ ਕਾਰਨ ਕਰਕੇ ਸਤਿਗੁਰੂ ਜੀ ਬੜੇ ਵਿਸਥਾਰ ਦੇ ਨਾਲ ਮਨ ਦੇ ਉੱਪਰ ਸਾਨੂੰ ਸਿੱਖਿਆ ਦੇ ਰਹੇ ਆ, ਜਿਹਦੀ ਸਾਨੂੰ ਰੋਜ਼ ਹੀ ਸਾਡੇ ਮਨ ਵਿੱਚ ਇਹ ਇੱਕ ਸ਼ਿਕਾਇਤ ਬਣੀ ਰਹਿੰਦੀ ਹੈ, ਉਸ ਮਨ ਨੂੰ ਸਮਝਾਉਣ ਵਾਸਤੇ ਸਤਿਗੁਰੂ ਜੀ ਆਪ ਰਹਿਮਤ ਕਰਦੇ ਨੇ। ਇਸ ਕਰਕੇ ਫਰਮਾਉਂਦੇ ਨੇ ਮਨ ਕੀ ਮੈਲ ਨਾ ਉਤਰੈ। ਇਸ ਤਰੀਕੇ ਦੇ ਨਾਲ ਕਹਿੰਦੇ ਭਾਈ ਬਾਹਰੋਂ ਕੰਨਾਂ ਨੂੰ ਰੋਕਣ ਵਾਸਤੇ ਜਾਂ ਇਹਨਾਂ ਸਾਧਨਾਂ ਦੇ ਨਾਲ ਮਨ ਦੀ ਮੈਲ ਨਹੀਂ ਉਤਰ ਸਕਦੀ, ਮਨ ਸਾਫ ਨਹੀਂ ਹੋ ਸਕਦਾ।
ਹਉਮੈ ਮੈਲ ਨਾ ਜਾਏ,
ਕਹਿੰਦੇ ਹਉਮੈ ਵੱਧ ਜਾਏਗੀ। ਦੇਖੋ ਮੈਂ ਆਸਣ ਲਾਉਣ ਸਿੱਖ ਗਿਆ ਹਾਂ, ਮੇਰੇ ਵਰਗਾ ਕੋਈ ਨਹੀਂ, ਮੈਂ ਜੰਗਲਾਂ ਜਾ ਕੇ ਦੁਨੀਆਂ ਤੋਂ ਦੂਰ ਚਲਿਆ ਗਿਆ, ਨਾ ਕਿਸੇ ਦੀ ਨਿੰਦਾ ਸੁਣਾ ਨਾ ਕਿਸੇ ਦੀ ਕਰਾਂ। ਕਹਿੰਦੇ ਬਲ ਕੇ ਮਨ ਵਿੱਚ ਹੰਕਾਰ ਪੈਦਾ ਹੋ ਜਾਏਗਾ ਕਿ ਮੇਰੇ ਵਰਗਾ ਕੋਈ ਸਿੱਧ ਹੀ ਨਹੀਂ। ਸਿੱਧ ਪਰਬਤਾਂ 'ਤੇ ਚਲੇ ਗਏ ਸੀ ਨਾ ਸਤਿਗੁਰੂ ਪਾਤਸ਼ਾਹ ਜੀ ਨੇ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਿੱਧਾਂ ਦਾ ਪਿੱਛਾ ਕੀਤਾ ਕਿ ਉਹਨਾਂ ਨੂੰ ਸਮਝਾਈਏ ਕਿ ਇਸ ਦੁਨੀਆਂ ਵਿੱਚ ਰਹੋ, ਦੁਨੀਆਂ ਨੂੰ ਵੀ ਸਮਝਾਓ, ਆਪ ਵੀ ਸਿੱਧੇ ਰਸਤੇ 'ਤੇ ਆਓ। ਜਦੋਂ ਵੇਖਿਆ ਕਿ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਗ੍ਰਸਤੀ ਹੁੰਦਿਆਂ ਹੋਇਆਂ ਵੀ ਸਾਨੂੰ ਉਪਦੇਸ਼ ਦੇਣਾ ਚਾਹੁੰਦੇ ਆ, ਅਤੇ ਮਨ ਵਿੱਚ ਹੰਕਾਰ ਕਰਕੇ ਸੁਮੇਰ ਪਰਬਤਾਂ ਤੋਂ ਉੱਚੇ ਉੱਡ ਗਏ। ਉੱਚੇ ਉੱਡ ਕੇ ਆਪਸ ਵਿੱਚ ਦੀ ਲੱਗੇ ਗੱਲਾਂ ਕਰਨ ਕਿ ਕਲਯੁੱਗ ਦਾ ਅਵਤਾਰ ਬਣਿਆ ਗੁਰੂ ਨਾਨਕ ਸਾਹਿਬ, ਪਰ ਸਾਡੀ ਰੀਸ ਥੋੜ੍ਹੋ ਕਰ ਲਏਗਾ, ਅਸੀਂ ਤਾਂ ਸੁਮੇਰ ਪਰਬਤਾਂ ਤੋਂ ਉੱਚੇ ਉੱਡ ਗਏ ਹਾਂ, ਇੱਥੇ ਤਾਂ ਆ ਹੀ ਨਹੀਂ ਸਕਦੇ ਹੋ। ਇਹ ਮਨ ਵਿੱਚ ਸੰਕਲਪ ਕਰਕੇ ਉੱਡ ਰਹੇ ਸਨ, ਅਤੇ ਸਤਿਗੁਰੂ ਦੀ ਖੜਾਂ ਇੱਕ ਸਿੱਧ ਦੇ ਸਿਰ ਵਿੱਚ ਵੱਜੀ। ਉਹਨੇ ਸੋਚਿਆ ਵੀ ਮੇਰੇ ਤੋਂ ਉੱਪਰ ਕੌਣ ਹੈ। ਜਦੋਂ ਉੱਪਰ ਧਿਆਨ ਧਰਿਆ ਕਿ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਹੈ, ਅਤੇ ਫਿਰ ਬੇਨਤੀ ਕੀਤੀ, ਮਹਾਰਾਜ ਜਿੱਥੇ ਆਪ ਹੁਕਮ ਕਰੋ, ਆਪ ਜੀ ਦੇ ਨਾਲ ਅਸੀਂ ਵਿਚਾਰ ਕਰਨ ਵਾਸਤੇ ਤਿਆਰ ਹਾਂ, ਧੰਨ ਹਾਂ ਤੁਸੀਂ। ਫਿਰ ਸਰਨੀ ਪਏ ਸੀ ਸਾਧ ਸੰਗਤ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਮਨ ਦੀ ਮੈਲ ਇਸ ਢੰਗ ਦੇ ਨਾਲ ਉਤਰਦੀ ਨਹੀਂ, ਬਲਕਿ ਹਉਮੈ ਚੁੰਬੜ ਜਾਂਦੀ, ਹਉਮੈ ਦਾ ਹੰਕਾਰ ਹੋ ਜਾਂਦਾ ਹੈ ਕਿ ਸਾਡੇ ਵਰਗਾ ਹੋਰ ਕੋਈ ਨਹੀਂ। ਇਹ ਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸੀ, ਤਾਰੇ ਗਿਣੇ ਜਾਤ, ਤੇਰੇ ਤਾਰੇ ਨਾ ਗਨਾਤ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਤਾਂ ਜੀ ਕਿਹਾ ਨਾ ਸਭ ਤੇ ਵੱਡਾ ਸਤਿਗੁਰ ਨਾਨਕ। ਹੋਰ ਕੀ ਕਾਰਨ ਹੈ ਭਾਈ, ਵੱਡੇ ਵੱਡੇ ਹੰਕਾਰੀਆਂ ਦੇ ਉੱਪਰ ਜਾ ਕੇ ਸਤਿਗੁਰੂ ਪਾਤਸ਼ਾਹ ਜੀ ਨੇ ਕਿਰਪਾ ਕਰ ਦਿੱਤੇ, ਉਹਨਾਂ ਦੇ ਸਿਰ 'ਚ ਵੀ ਖੜਾਵਾਂ ਭਾਵੇਂ ਵੱਜੀਆਂ, ਪਰ ਐਸਾ ਉਪਦੇਸ਼ ਦਿੱਤਾ, ਉਹਨਾਂ ਨੂੰ ਵੀ ਸਿੱਧੇ ਰਸਤੇ 'ਤੇ ਲਾ ਕੇ ਤਾਰ ਦਿੱਤਾ ਜੀ ਸਤਿਗੁਰੂ ਜੀ ਨੇ। ਨਹੀਂ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਵੱਡੇ ਵੱਡੇ ਮਰਾਤਬਿਆਂ ਦੀ, ਵੱਡੀ ਤਪੱਸਿਆ ਦੀ, ਵੱਡੇ ਆਸਣਾਂ ਦੀ ਮਨ ਨੂੰ ਮੈਲ ਲੱਗ ਜਾਂਦੀ ਹੈ। ਇੱਕ ਮਨ ਦੀ ਮਨ ਲਾਉਣੇ ਆ ਤਾਂ ਦੂਸਰੀ ਹੋਰ ਚੜ੍ਹ ਜਾਂਦੀ ਹੈ। ਇੱਕ ਭਾਅ ਲੱਥੀ ਨਹਾਤਿਆਂ ਦੋ ਭਾਅ ਚੜ੍ਹੀਏ ਸੋ ਹੋਰ, ਕਹਿੰਦੇ ਇੱਕ ਭਾਅ ਇੱਕ ਭਾਰ ਲੈਂਦਾ ਹੈ ਅਤੇ ਦੂਜਾ ਭਾਰ ਹੋਰ ਚੜ੍ਹ ਜਾਂਦਾ ਵੀ ਮੇਰੇ ਵਰਗਾ ਕੋਈ ਹੈ ਜਿਹੜਾ 68 ਤੀਰਥਾਂ ਦੀ ਯਾਤਰਾ ਕਰੂਗਾ। ਕਹਿੰਦੇ ਇਹ ਮੈਲ ਹੋਰ ਚੜ੍ਹ ਜਾਂਦੀ ਹੈ। ਕਹਿੰਦੇ ਵੇਖੀ ਭਾਈ ਇਸ ਤਰ੍ਹਾਂ ਮਨ ਦੀ ਮੈਲ ਲਾਉਂਦਾ ਲਾਉਂਦਾ ਕਿਤੇ ਵਧੇਰੇ ਨਾ ਲਗਾ ਲਈ।
ਇਸ ਮਨ ਕੋ ਹੋਰ ਸੰਜਮ ਕੋ ਨਾਹੀ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਪੁੱਛਿਆ ਕਿ ਮਹਾਰਾਜ ਜੀ ਫਿਰ ਇਸ ਮਨ ਨੂੰ ਵਸ਼ ਕਰਨ ਵਾਸਤੇ, ਮਨ ਨੂੰ ਸਮਝਾਉਣ ਵਾਸਤੇ ਕੋਈ ਰਸਤਾ ਤਾਂ ਹੋਵੇਗਾ ਹੀ, ਕਿੰਨੇ ਕੁ ਸਾਧਨ ਹੋਰ ਕਰਨੇ ਚਾਹੀਦੇ? ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇਸ ਮਨ ਨੂੰ ਸਮਝਾਉਣ ਵਾਸਤੇ ਹੋਰ ਕੋਈ ਸਾਧਨ ਨਹੀਂ ਹੈਗਾ, ਕੋਈ ਸਾਧਨ ਨਹੀਂ। ਜਿੰਨੇ ਮਰਜ਼ੀ ਕੋਈ ਸਾਧਨ ਕਰ ਲਵੇ, ਉਪਾਅ ਕਰ ਲਵੇ, ਤਰੀਕੇ ਵਰਤ ਲਏ, ਜਲ ਧਾਰੇ ਕਰ ਲਵੇ, ਵਰਤ ਰੱਖ ਲਵੇ, ਧੂਣੀਆਂ ਤਾ ਲਵੇ, ਮਹਾਰਾਜ ਕਹਿੰਦੇ ਨਹੀਂ, ਹੋਰ ਕੋਈ ਸਾਧਨ ਇਹਦੇ ਕੰਮ ਨਹੀਂ ਆ ਸਕਦਾ।
ਬਿਨ ਸਤਿਗੁਰ ਕੀ ਸਰਣਾਈ।
ਮਹਾਰਾਜ ਫਿਰ ਕੋਈ ਤਾਂ ਹੋਊਗਾ ਹੀ। ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇੱਕ ਸਤਿਗੁਰੂ ਦੀ ਸ਼ਰਨ ਹੈ, ਜਿਹਦੇ ਪ੍ਰਥਾਏ ਸਤਿਗੁਰੂ ਜੀ ਨੇ ਆਪ ਕਿਰਪਾ ਕੀਤੀ ਨਾ, ਸਤਿਗੁਰ ਆਇਓ ਸਰਨ ਤੁਹਾਰੀ, ਮਿਲੇ ਸੁਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਉਹ ਅਸਲ ਵਿੱਚ ਪਰਮਾਤਮਾ ਦੇ ਨਾਮ ਦੀ ਜਿਹੜੀ ਸ਼ਰਨ ਹੈ ਨਾ, ਉਹ ਸਭ ਤੋਂ ਵੱਡੀ ਹੈ, ਸਭ ਤੋਂ ਸ਼ਕਤੀਸ਼ਾਲੀ ਹੈ। ਕਹਿੰਦੇ ਜਦੋਂ ਇਹ ਮਨ ਆਪਣਾ ਹੰਕਾਰ ਛੱਡ ਕੇ, ਆਪਣੀ ਹੋਂਦ ਛੱਡ ਕੇ ਸਾਧ ਸੰਗਤ ਦੇ ਵਿੱਚ ਆ ਕੇ ਜੁੜ ਗਿਆ, ਸਾਧ ਸੰਗਤ ਵਿੱਚ ਆ ਕੇ ਬੈਠ ਗਿਆ, ਗੁਰੂ ਕੀ ਸੰਗਤ ਕਰਕੇ ਗੁਰੂ ਦਾ ਧਿਆਨ ਧਰ ਲਿਆ, ਤੇ ਫਿਰ ਕਹਿੰਦੇ ਇੱਕ ਇਹ ਸਾਧਨ ਹੈ ਜਿਹੜਾ ਇਸ ਮਨ ਦੀ ਮੈਲ ਨੂੰ ਲਾਹ ਦੇਵੇਗਾ, ਵਿਕਾਰਾਂ ਦੀ ਮੈਲ ਨੂੰ ਲਾਹ ਦੇਵੇਗਾ। ਸੰਗਤ ਵਿੱਚ ਆ ਕੇ ਦੇਖੇਗਾ ਨਾ, ਬਚਨ ਕਰਦਿਆਂ ਕਰਦਿਆਂ ਪਤਾ ਲੱਗ ਜਾਏਗਾ ਕਿ ਆਹ ਗੁਰੂ ਕਾ ਸਿੱਖ ਹੈ, ਇਹ ਤੇ ਭਾਈ परमात्मा दे नाम दा सिमरन करन वास्ते अमृत वेले उठ जांदा है। आ गुरु का सिख है, इह ते हर रोज ही दर्शन दीदारे करन वास्ते आउंदा है ते नाल सेवा भी करदा है। आ गुरु के सिख ने हर एतवार नूं पंज पंज गुरद्वारा साहब दे जाके जांदे ने दर्शन करन, ते आ गुरु के सिख ने हर महीने निशान साहब दा चोला साहब बदलदे ने। इह गुरु के सिख ने ਇਹ ਆ ਕੇ ਬਰਤਨਾਂ ਦੀ ਸੇਵਾ ਕਰਦੇ ਨੇ, ਬਰਤਨ ਚੜਾਉਂਦੇ ਵੀ ਨੇ ਤੇ ਸਾਫ ਵੀ ਕਰਦੇ ਨੇ। ਫਿਰ ਮਨ ਦੀ ਮੈਲ, ਮਨ ਦਾ ਹੰਕਾਰ ਢਹਿ ਢੇਰੀ ਹੋ ਜਾਊਗਾ। ਇਹ ਮਨਾ ਤੂੰ ਤਾਂ ਆਪਣੇ ਹੀ ਕੰਮਾਂ ਵਿੱਚ ਲੱਗਾ ਹੋਇਆ, ਆਪਣੀ ਪ੍ਰਾਪਰਟੀ ਨੂੰ ਬਹੁਤ ਵੱਡਾ ਸਾਧਨ ਸਮਝ ਲਿਆ ਤੂੰ ਤਾਂ ਨਹੀਂ ਭਾਈ, ਤੂੰ ਤੇ ਗਲਤ ਰਸਤੇ ਤੇ ਤੁਰਿਆ ਹੋਇਆ। ਤੇ ਜਦੋਂ ਇੱਥੇ ਆ ਕੇ ਪਤਾ ਲੱਗਾ, ਫਿਰ ਮਨ ਸਮਝੇਗਾ ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਵੱਡ ਭਾਗੀ ਪਾਏ। ਵੱਡਿਆਂ ਭਾਗਾਂ ਵਾਲੇ ਭਾਈ ਇਸ ਮਾਰਗ ਨੂੰ ਪ੍ਰਾਪਤ ਕਰਦੇ ਨੇ, ਤਾਂ ਸਤਿਗੁਰੂ ਪਾਤਸ਼ਾਹ ਜੀ ਆਪ ਰਹਿਮਤ ਕਰਦੇ ਨੇ ਕਿ ਭਾਈ ਇੱਕੋ ਇੱਕ ਸਤਿਗੁਰੂ ਦੀ ਸ਼ਰਨ ਹੈ। ਜਿੱਥੇ ਆ ਕੇ ਵੱਡੇ ਵੱਡੇ ਦੇ ਹੰਕਾਰ ਲੈ ਜਾਂਦੇ ਨੇ, ਭਾਵੇਂ ਸ਼ਰਨ ਵਿੱਚ ਆਇਆ ਵੀ ਜਦੋਂ ਇਹ ਵਕਾਰ ਨਹੀਂ ਲੈਂਦੇ, ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਐਸੀ ਸਿੱਖਿਆ ਦਿੰਦੇ ਨੇ ਜਿਹੜੀ ਇੱਕ ਜਣੇ ਨੂੰ ਸਿੱਖਿਆ ਦਿੰਦੇ ਆ, ਪਰ ਹੁੰਦੇ ਹੈ ਸਾਂਝੀ ਸਗਲ ਜਹਾਨਾ ਹੁੰਦੀ, ਸਾਰੇ ਜਹਾਨ ਵਾਸਤੇ ਉਹ ਸਾਂਝੀ ਸਿੱਖਿਆ ਹੁੰਦੀ ਹੈ। ਜਦੋਂ ਪੈਂਡੇ ਖਾਂ ਦਾ ਨਿਕਾਹ ਹੋ ਗਿਆ ਨਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ, ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬੜਾ ਬਲੀ ਯੋਧਾ ਬਣਾਇਆ ਸੀ, ਬੜੀ ਵੱਡੀ ਖੁਰਾਕ ਦਿੱਤੀ ਸੀ, ਬਦਾਮ ਦਿੱਤੇ, ਕਾਜੂ ਦਿੱਤੇ, ਚਾਰ ਚਾਰ ਮੱਝਾਂ ਦਾ ਦੁੱਧ ਪੀ ਜਾਂਦਾ ਸੀ ਪੀਣ ਵਾਸਤੇ, ਮਾਂ ਸਤਿਗੁਰੂ ਜੀ ਨੇ ਮੱਝਾਂ ਰੱਖੀਆਂ ਹੋਈਆਂ ਸਨ, ਬੜਾ ਬਲਵਾਨ ਕੁਸ਼ਤੀਆਂ ਕਰਿਆ ਕਰੇ। ਜਦੋਂ ਬਾਬਾ ਵਿਧੀ ਚੰਦ ਜੀ ਨਾਲ ਕੁਸ਼ਤੀ ਕਰਦਿਆਂ ਉਹਨੂੰ ਢਾ ਲੈਂਦਾ ਸੀ, ਤੇ ਫਿਰ ਮਨ ਵਿੱਚ ਇਹ ਹੰਕਾਰ ਵੀ ਆ ਗਿਆ ਕਿ ਮੇਰੇ ਨਾਲ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਆਪ ਸ਼ਕਤ ਮੇਰੇ ਨਾਲ ਕੁਸ਼ਤੀ ਲੜਨ, ਮੈਂ ਉਹਨਾਂ ਨੂੰ ਵੀ ਢਾ ਲਵਾਂਗਾ। ਉਹਦਾ ਫੁਰਨਾ ਬੁੱਝ ਕੇ ਸਤਿਗੁਰੂ ਨੇ ਇੱਕ ਵਾਰ ਨਹੀਂ ਬਹੁਤ ਵਾਰ ਕੁਸ਼ਤੀ ਕੀਤੀ, ਔਰ ਕੁਸ਼ਤੀ ਦੇ ਵਿੱਚ ਉਹਨਾਂ ਨੂੰ ਚਿੱਤ ਕਰਦੇ ਰਹੇ, ਹਰਾਉਂਦੇ ਰਹੇ ਕਿ ਕਿਤੇ ਹੰਕਾਰ ਨਾ ਕਰ ਲਵੇ। ਇੱਕ ਵਾਰੀ ਵੀ ਜਾਣ ਬੁੱਝ ਕੇ ਵੀ ਮਹਾਰਾਜ ਨੇ ਕਿਤੇ ਉਹਨੂੰ ਕੁਸ਼ਤੀ 'ਚ ਨਹੀਂ ਸੀ ਜਿੱਤਣ ਦਿੱਤਾ ਕਿ ਹੰਕਾਰ 'ਚ ਨਾ ਆ ਜਾਵੇ। ਫਿਰ ਵੀ ਇੰਨਾ ਹੰਕਾਰੀ ਹੋ ਗਿਆ, ਕਈ ਦਿਨ ਸੰਗਤ ਵਿੱਚ ਆਇਆ ਹੀ ਨਾ। ਮੀਰੀ ਪੀਰੀ ਦੇ ਮਾਲਕ ਗੁਰੂ ਸਾਹਿਬ ਕਹਿੰਦੇ ਭਾਈ ਜਾਓ ਪੈਂਡੇ ਨੂੰ ਲੈ ਕੇ ਆਓ। ਜਦੋਂ ਲਿਆਂਦਾ ਕਹਿੰਦੇ ਪੈਂਡੇ ਖਾ ਸੰਗਤ ਵਿੱਚ ਹੀ ਨਹੀਂ ਆਉਂਦਾ, ਤੂੰ ਨਮਾਜ਼ ਪੜ੍ਹਦਾ ਖੁਦਾ ਨੂੰ ਯਾਦ ਕਰਦਾ? ਕਹਿੰਦਾ ਨਹੀਂ ਮਹਾਰਾਜ, ਤੁਸੀਂ ਮੈਨੂੰ ਇੰਨਾ ਬਲੀ ਸਰੀਰ ਮੇਰਾ ਬਣਾਇਆ ਅਤੇ ਹੁਣ ਮੇਰਾ ਨਿਕਾਹ ਹੋ ਗਿਆ, ਘਰ ਵਾਲੀ ਦੇ ਸੁੱਖ ਵਿੱਚ ਹੀ ਲੱਗ ਗਿਆ ਮੈਂ, ਤੇ ਹੁਣ ਮੈਨੂੰ ਸਭ ਕੁਝ ਭੁੱਲ ਹੀ ਗਿਆ। ਕਹਿੰਦੇ ਨਹੀਂ ਆਇਆ ਕਰ। ਕਹਿੰਦਾ ਮਹਾਰਾਜ ਨਹੀਂ, ਮੈਥੋਂ ਸੰਗਤ ਥੱਲੇ ਨਹੀਂ ਆਇਆ ਜਾਣਾ, ਹਾਲੇ ਸਮਾਂ ਨਹੀਂ ਮਿਲਦਾ, ਆਊਂਗਾ, ਬੜਾ ਸਮਾਂ ਪਿਆ। ਚੰਗਾ, ਕਹਿੰਦੇ ਭਾਈ ਜਦੋਂ ਘਰ ਨੂੰ ਜਾਣ ਲੱਗਾ, ਕਹਿੰਦੇ ਪੈਂਡੇ ਇੱਕ ਗੱਲ ਸੁਣ ਜਾ, ਆਹ ਬਚਨ ਇੱਕ ਪੱਲੇ ਬੰਨ ਲਈ। ਮਹਾਰਾਜ ਨੇ ਹੌਲੀ ਕਦੇ ਨਹੀਂ ਕਿਹਾ, ਪੈਂਡਿਆ ਤੂੰ 7 ਦਿਨਾਂ ਦੇ ਵਿੱਚ ਵਿੱਚ ਮਰ ਜਾਣਾ ਭਾਈ, ਮੈਂ ਤਾਂ ਸੱਦਿਆ ਤੈਨੂੰ, ਜਾਂ ਤੂੰ ਜਾਂਦਾ ਰਹਿ, ਭਾਵੇਂ ਸੁੱਖ ਭੋਗ ਖਾ ਪੀ ਲੈ, 7 ਹੀ ਦਿਨ ਤੇਰੇ ਕੋਲ। ਗਿਆ ਘਰੇ, ਨੀਂਦ ਕਾਹਦੀ ਆਉਣੀ ਸੀ, ਵਿਸ਼ੇ ਕਾਹਦੇ ਫੁਰਨੇ ਸੀ, ਲੱਗਾ ਕੁਰਾਨ ਸ਼ਰੀਫ ਪੜ੍ਹਨ, ਆਇਤਾਂ ਪੜ੍ਹਨ ਲੱਗਾ, ਨਮਾਜ਼ਾਂ 'ਚ ਫਰਕ ਨਾ ਪਾਇਆ ਕਰੇ, 5 ਵਕਤ ਨਮਾਜ਼ ਕਰਿਆ ਕਰੇ, ਪਰ ਸਰੀਰ ਜਿਹੜਾ ਸੀ ਹੌਲੀ ਹੌਲੀ ਢਲਦਾ ਢਲਦਾ ਸਾਧ ਸੰਗਤ ਜੀ ਢਲ ਗਿਆ। ਜਦੋਂ ਇਸ ਪਾਸੇ ਆਇਆ ਤੇ ਸਤਿਗੁਰੂ ਪਾਤਸ਼ਾਹ ਜੀ ਨੇ 1 ਦਿਨ ਲੰਘਾਇਆ, 2 ਦਿਨ ਲੰਘਾਏ, 3 ਦਿਨ ਲੰਘ ਗਏ, ਜਦੋਂ 7ਵਾਂ ਦਿਨ ਆਇਆ ਨਾ, ਉਦੋਂ ਬਹੁਤਾ ਹੀ ਅੰਮ੍ਰਿਤ ਵੇਲੇ ਉੱਠਿਆ, ਸੁਬਹ ਨਵਾਜ਼ ਗੁਜ਼ਾਰ ਕੇ ਅੱਲਾ ਦੀ ਬੰਦਗੀ ਜੁੜਨਾ ਚਾਹਵੇ, ਪਰ ਸਾਹਮਣੇ ਮੌਤ ਦਿਸੇ ਜੁੜਿਆ ਨਾ ਜਾਵੇ, ਵੀ ਮਾਰੀ ਜਾਣਾ ਅੱਜ ਤਾਂ ਮੈਂ। ਗੁਰੂ ਸਾਹਿਬ ਤਾਂ ਜੋ ਬਚਨ ਕਹਿੰਦੇ ਲੋਹੇ ਤੇ ਲੀਕ ਹੈ। 7ਵਾਂ ਦਿਨ ਜਦੋਂ ਸ਼ਾਮਾਂ ਪਈਆਂ ਤਾਂ ਗੁਰੂ ਸਾਹਿਬ ਨੇ ਬੁਲਾਇਆ ਕਿ ਫਿਰ ਬੁਲਾਓ ਪੈਂਡੇ ਨੂੰ। ਬੁਲਾਇਆ, ਉਹਨੇ ਸੋਚਿਆ ਵੀ ਹੁਣ ਗੁਰੂ ਸਾਹਿਬ ਨੇ ਬੁਲਾਇਆ ਤੇ ਗੁਰੂ ਦੀ ਸ਼ਰਨ ਵਿੱਚ ਜਾ ਕੇ ਮੇਰੇ ਪ੍ਰਾਣ ਨਿਕਲ ਜਾਣੇ, ਬਸ ਇੰਨਾ ਹੀ ਕੰਮ ਹੈ। 7ਵਾਂ ਦਿਨ ਤੇ ਹੈਗਾ ਹੀ ਅੱਜ, ਪਰ ਚਲੋ ਗੁਰੂ ਸਮਰੱਥ ਹੈ, ਜੇ ਬੁਲਾਇਆ ਤੇ ਉੱਥੇ ਪਹੁੰਚਦੇ ਆ ਸ਼ਾਇਦ ਤਾਂ ਉੱਥੇ ਹੀ ਮਰੂੰਗਾ ਤਾਂ ਭਲਾ ਹੋ ਜਾਊ। ਮਨ ਵਿੱਚ ਸ਼ਰਧਾ ਵੀ ਸੀ ਤੇ ਹੰਕਾਰ ਵੀ ਸੀ ਆਪਣੇ ਬਲ ਦਾ। ਜਦੋਂ ਆਇਆ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਪੈਂਡਿਆ ਸੁਣਾ ਭਾਈ, ਨਮਾਜ਼ ਪੜ੍ਹਦਾ? ਉਹਨਾਂ ਕਹਿੰਦਾ ਜੀ ਪੂਰਾ ਇੱਕ ਨਮਾਜ਼ ਵਿੱਚ ਵੀ ਨਹੀਂ ਕਦੇ ਫਰਕ ਪਾਇਆ। ਕਹਿੰਦੇ ਕਿਉਂ? ਤੇਰਾ ਤਾਂ ਨਿਕਾਹ ਹੋਣੇ ਹੋਇਆ, ਤੇਰੇ ਕੋਲ ਤਾਂ ਸਮਾਂ ਹੀ ਹੈਣੀ ਸੀ, ਤੂੰ ਤਾਂ ਵਿਸ਼ੇ ਸੁੱਖ ਦੇ ਵਿੱਚ ਲੱਗਿਆ ਹੋਇਆ, ਕੀ ਗੱਲ ਹੋ ਗਈ? ਮਸਾਂ ਹੀ ਬੋਲਿਆ ਜਾਵੇ। ਕਹਿੰਦਾ ਮਹਾਰਾਜ ਮੈਨੂੰ ਹੁਣ ਕਿਰਪਾ ਕਰਕੇ ਮੇਰਾ ਪਾਰ ਉਤਾਰਾ ਕਰ ਦਿਓ, ਮਰ ਤੇ ਮੈਂ ਜਾਣਾ ਹੀ ਆ। ਕਹਿੰਦੇ ਨਹੀਂ ਪੈਂਡਿਆ, ਹਲੇ ਤਾਂ ਤੂੰ ਯੁੱਧ ਲੜਨੇ ਆ। ਕਹਿੰਦੇ ਅੱਛਾ ਮਹਾਰਾਜ, ਨਾਲੇ ਕਹਿੰਦੇ 7 ਦਿਨਾਂ ਦੇ ਵਿੱਚ ਮਰਨਾ ਹੈ। ਮਹਾਰਾਜ ਕਹਿੰਦੇ ਮੌਤ ਚੇਤੇ ਹੀ ਕਰਾਈ ਹੈ, ਮਰਦੀ ਸਾਰੀ ਦੁਨੀਆਂ 7 ਦਿਨਾਂ ਵਿੱਚ ਹੀ, 8ਵਾਂ ਕੋਈ ਦੇਣ ਹੀ ਹੈ ਨਹੀਂ, 7 ਹੀ ਦਿਨ ਹੈ ਨਾ ਹਫ਼ਤੇ ਦੇ, ਅਤੇ ਇਹਨਾਂ ਦਿਨਾਂ ਵਿੱਚ ਹੀ ਸਾਰੇ ਜੰਮਦੇ ਅਤੇ ਮਰਦੇ ਹਾਂ। ਅੱਛਾ ਮਹਾਰਾਜ, ਇੰਨੀ ਗੱਲ ਹੀ ਸੀ? ਕਹਿੰਦੇ ਹਾਂ, ਮੌਤ ਹੀ ਯਾਦ ਕਰਾਉਣੀ ਸੀ। ਇਸ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਹੋਰ ਕੋਈ ਸੰਜਮ ਸਾਧਨ ਹੈ ਨਹੀਂ ਭਾਈ, ਕੇਵਲ ਗੁਰੂ ਦੀ ਸ਼ਰਨ ਹੈ। ਗੁਰੂ ਦੀ ਸ਼ਰਨ ਵਿੱਚ ਆਵਾਂਗੇ ਤਾਂ ਫੇਰ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ ਲੈਂਦੇ ਹਨ।
ਸਤਿਗੁਰ ਮਿਲਿਆ ਉਲਟੀ ਭਈ।
ਸਤਿਗੁਰੂ ਜੀ, ਜਦੋਂ ਹੰਕਾਰੀ ਮਨ ਵੀ, ਵਕਾਰੀ ਮਨ ਵੀ, ਵਿਭਚਾਰੀ ਮਨ ਵੀ ਗੁਰੂ ਦੀ ਸ਼ਰਨ ਵਿੱਚ ਆ ਜਾਵੇ, ਉਹਨੂੰ ਵੀ ਲਾਭ ਹੋ ਜਾਊਗਾ। ਮਹਾਰਾਜ ਕਹਿੰਦੇ ਹਾਂ ਭਾਈ, ਉਹਨੂੰ ਵੀ ਲਾਭ ਹੋ ਜਾਏਗਾ, ਕਿਉਂਕਿ ਜਦੋਂ ਤੀਰਥ ਤੇ ਜਾ ਕੇ, ਛੱਪੜਾਂ ਤੇ ਜਾ ਕੇ, ਦਰਿਆਵਾਂ ਤੇ ਜਾ ਕੇ ਕੱਪੜੇ ਧੋਣੇ ਆ ਤੇ ਮੈਲ ਤੇ ਲੈਂਦੀ ਹੈ ਨਾ, ਜਿੰਨਾ ਮਰਜ਼ੀ ਠੰਡਾ ਹੋਵੇ ਕੁਝ ਨਾ ਕੁਝ ਮੈਲ ਤੇ ਲੈਂਦੀ ਹੈ ਨਾ, ਤੇ ਲੈਂਦਿਆਂ ਲੈਂਦਿਆਂ ਸਾਫ਼ ਹੋ ਜਾਂਦਾ। ਕਹਿੰਦੇ ਮਹਾਰਾਜ ਉਹ ਕਿਵੇਂ? ਹਜ਼ੂਰ ਫਰਮਾਉਂਦੇ ਨੇ ਸਤਿਗੁਰ ਮਿਲਿਆ ਉਲਟੀ ਪਈ ਭਾਈ। ਕਹਿੰਦੇ ਜਿਹੜੀ ਮਤ ਵਿਸ਼ਵਸੈਣੀ ਸੀ ਨਾ, ਜਿਹੜੀ ਸੰਸਾਰਾਕਾਰ ਬਿਰਤੀ ਸੀ, ਇਹ ਉਲਟ ਕੇ ਭਾਉ ਭਗਤੀ ਵਿੱਚ ਜੁੜ ਜਾਏਗੀ। ਸਰੀਰ ਉਹੀ ਹੈ, ਬੁੱਧੀ ਵੀ ਉਹੀ ਹੈ, ਬਿਰਤੀ ਉਹੀ ਹੈ, ਉਹ ਬਦਲ ਜਾਏਗੀ ਜਦੋਂ ਗੁਰੂ ਕੀ ਸੰਗਤ ਵਿੱਚ ਆਵੇਗਾ, ਸ਼ਰਨ ਵਿੱਚ ਪਵੇਗਾ, ਇੱਥੋਂ ਗੁਣ ਪ੍ਰਾਪਤ ਕਰੇਗਾ। ਇੱਥੇ ਜਿਹੜੀ ਤੇਰੀ ਈਰਖਾ, ਜਿਹੜੀ ਇੱਥੇ ਕ੍ਰੋਧ, ਇੱਥੇ ਸਾਧ ਸੰਗਤ ਜਿੰਨੀ ਨਿੰਦਿਆ ਛੱਡ ਕੇ ਜਾਏਗਾ, ਇੱਥੋਂ ਫਿਰ ਤੈਨੂੰ ਸੱਤ ਸੰਤੋਖ, ਦਇਆ, ਧੀਰਜ, ਖਿਮਾ, ਵਿਚਾਰ ਨਾਲ ਤੇਰੀ ਬੁੱਧੀ ਦੀ ਝੋਲੀ ਭਰ ਜਾਣੀ ਆ। ਫਿਰ ਉਲਟੀ ਪਈ ਭਾਈ, ਫਿਰ ਜੇ ਕਿਸੇ ਦੀ ਨਿੰਦਿਆ ਕਰਦਾ ਸੀ ਛੱਡਦੇ, ਉਸਤਤ ਕਰੇਗਾ। ਜੇ ਕੋਈ ਨਿੰਦਿਆ ਕਰਦਾ ਉਹਨੂੰ ਵੀ ਕਹੇਗਾ, ਨਹੀਂ ਭਾਈ ਜੀ ਦੀ ਤੂੰ ਨਿੰਦਿਆ ਕਰਦਾ, ਉਹ ਤਾਂ ਤੇਰੇ ਵਿਰੁੱਧ ਕਦੇ ਬੋਲਿਆ ਹੀ ਨਹੀਂ, ਉਹਨੂੰ ਵੀ ਸਮਝਾਉਣ ਲੱਗ ਪਵੇਗਾ। ਕਹਿੰਦੇ ਇਸ ਕਰਕੇ ਇਹ ਜਿਹੜੀ ਬਿਰਤੀ ਹੈ ਉਲਟ ਜਾਵੇਗੀ ਜਦੋਂ ਸਤਿਗੁਰੂ ਪਾਤਸ਼ਾਹ ਦੀ ਸ਼ਰਨ ਵਿੱਚ ਆਵੇਗਾ।
ਕਹਿਣਾ ਕਿਛੂ ਨਾ ਜਾਏ।
ਇਸ ਕਰਕੇ ਕਹਿੰਦੇ ਭਾਈ ਕੁਛ ਕਿਹਾ ਹੀ ਨਹੀਂ ਜਾ ਸਕਦਾ, ਇਸ ਦਾ ਵਿਸਥਾਰ ਨਹੀਂ ਕੀਤਾ ਜਾ ਸਕਦਾ ਕਿ ਇਹਦਾ ਵਿਸਥਾਰ ਕਰਕੇ ਦੱਸੀਏ। ਸਤਿਗੁਰੂ ਜੀ ਫਰਮਾਉਂਦੇ ਨੇ ਕਿ ਭਾਈ ਜਦੋਂ ਆਪਣੀ ਬਿਰਤੀ ਨੂੰ ਗੁਰੂ ਕੀ ਬਿਰਤੀ ਨਾਲ ਜੋੜ ਲਿਆ, ਗੁਰੂ ਕੀ ਮਤ ਨਾਲ ਜੋੜ ਲਿਆ, ਤੇ ਇੱਥੇ ਸਤਿਗੁਰੂ ਜੀ ਦਾ ਹੁਕਮ ਸੀ ਗੁਰ ਕੀ ਮਤ ਤੂੰ ਲੇਹੇ ਇਆਨੇ, ਭਗਤ ਬਿਨਾਂ ਬਹੁ ਡੂਬੇ ਸਿਆਣੇ। ਜਦੋਂ ਇਹ ਉਪਦੇਸ਼ ਦਿੱਤਾ ਤੇ ਫਿਰ ਆਪਣੀ ਮਤ ਛੱਡ ਦਿੱਤੀ। ਜਿਹੜਾ ਔਖਾ ਕੰਮ ਸੀ ਨਾ, ਮਨ ਕੀ ਮਤ ਤਿਆਗੋ ਹਰ ਜਾਣ, ਇਹ ਬਾਤ ਕਠੈਨੀ ਕਠਿਨ ਸੀ ਇਹ ਗੱਲ, ਪਰ ਜਦੋਂ ਗੁਰੂ ਕੀ ਸ਼ਰਨ ਵਿੱਚ ਆ ਗਿਆ ਤਾਂ ਫਿਰ ਇਹ ਗੱਲ ਸੌਖੀ ਹੋ ਗਈ, ਕਿਉਂਕਿ ਗੁਰੂ ਦੀ ਆਪਦੀ ਸ਼ਕਤੀ ਵਰਤ ਗਈ। ਫਿਰ ਸਾਧ ਸੰਗਤ ਜੀ, ਸਤਿਗੁਰੂ ਜੀ ਨੇ ਕਿਰਪਾ ਕਰ ਦਿੱਤੀ, ਤਾਂ ਫਿਰ ਜਦੋਂ ਮਹਾਰਾਜ ਦੀ ਕਿਰਪਾ ਹੋਈ ਫਿਰ ਇਹ ਮਤ ਵੀ ਬਦਲ ਗਈ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਫਿਰ ਭਾਈ ਉਹਦੇ ਬਾਰੇ ਕੁਛ ਕਿਹਾ ਹੀ ਨਹੀਂ ਜਾ ਸਕਦਾ, ਉਹਦੇ ਅੰਦਰ ਕਿੰਨਾ ਆਨੰਦ ਬਣਿਆ, ਕਿਵੇਂ ਉਹਦੀ ਮਤ ਵਿਸ਼ਿਆਂ ਵਿਕਾਰਾਂ ਚੋਂ ਨਿਕਲ ਕੇ ਭਾਉ ਭਗਤੀ ਵਿੱਚ ਲੱਗ ਗਈ, ਉਹਦੇ ਬਾਰੇ ਕਹਿੰਦੇ ਕੁਛ ਕਿਹਾ ਨਹੀਂ ਜਾ ਸਕਦਾ, ਐਸੀ ਗੁਰੂ ਦੀ ਕਿਰਪਾ ਹੈ।
ਭਾਣਤ ਨਾਨਕ ਸਤਿਗੁਰ ਕਉ ਮਿਲ ਦੋ ਮਰਾ।
ਹਜ਼ੂਰ ਫਰਮਾਉਂਦੇ ਹਨ ਕਿ ਇਹ ਭਾਈ ਬੇਨਤੀ ਕਰਦੇ ਹਨ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ, ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਫਰਮਾ ਰਹੇ ਹਨ ਕਿ ਸਤਿਗੁਰੂ ਜੀ ਨੂੰ, ਪਰਮਾਤਮਾ ਨੂੰ, ਵਾਹਿਗੁਰੂ ਨੂੰ ਮਿਲ ਕੇ ਮਰਦੋ ਮਰਿਆ। ਕਹਿੰਦੇ ਭਾਈ ਜੀਵਤ ਭਾਵ ਤੋਂ ਮਰ ਜਾਏ, ਇਹ ਚਰਨ ਸਾਡੀਆਂ ਜਿਹੜੇ ਹੈ ਕੁਸੰਗਤ ਵੱਲ ਜਾਣ ਤੋਂ ਮਰ ਜਾਣ, ਇਹ ਹੱਥ ਚੋਰੀ ਕਰਨ ਤੋਂ ਮਰ ਜਾਣ, ਇਹ ਸਾਡਾ ਜਿਹੜਾ ਮਨ ਹੈ ਭੈੜੀਆਂ ਚਿਤਵਣੀਆਂ ਤੋਂ ਮਰ ਜਾਵੇ। ਕਹਿੰਦੇ ਇਹਨੂੰ ਕਹਿੰਦੇ ਜੀਵਤ ਭਾਵ ਤੋਂ ਮਰਨਾ। ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਸਤਿਗੁਰੂ ਨੂੰ ਮਿਲ ਕੇ ਜੀਵਤ ਭਾਵ ਤੋਂ ਮਰ ਜਾਵੇ, ਇਹ ਸਤਿਗੁਰ ਸੱਚੇ ਪਾਤਸ਼ਾਹ ਦਾ ਹੁਕਮ ਹੈ।
ਗੁਰ ਕੈ ਸ਼ਬਦ ਫਿਰ ਜੀਵੈ ਕੋਈ।
ਕਹਿੰਦੇ ਭਾਈ ਜਦੋਂ ਇਸ ਜੀਵਤ ਭਾਵ ਤੋਂ ਮਿਲ ਗਿਆ, ਮਰ ਗਿਆ, ਸਤਿਗੁਰੂ ਦੀ ਮਤ ਗ੍ਰਹਿਣ ਕਰ ਲਈ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਉਹਦਾ ਲਾਭ ਕੀ ਹੋਣਾ ਭਾਈ? ਫਿਰ ਉਹਦਾ ਇੰਨਾ ਕੁ ਲਾਭ ਹੋਣਾ ਹੈ ਕਿ ਉਹ ਆਪ ਤਾਂ ਜੀਵਤ ਭਾਵ ਤੋਂ ਮਰਿਆ ਹੀ ਹੈ, ਤੇ ਗੁਰੂ ਕੇ ਸ਼ਬਦ ਦੇ ਨਾਲ ਜੁੜ ਕੇ ਉਹ ਅਨੇਕਾਂ ਨੂੰ ਹੀ ਜੀਵਨ ਬਖਸ਼ ਦੇਵੇਗਾ। ਆਪ ਤਾਂ ਉਹਦੀ ਜ਼ਿੰਦਗੀ ਜਿਹੜੀ ਹੈ, ਉਹਦੀ ਜੀਵ ਭਾਵਨਾ ਹੈ, ਉਹ ਜੀਵ ਈਸ ਨਾਲ ਮਿਲ ਕੇ ਭੇਦਤਾ ਖਤਮ ਕਰ ਦੇਵੇਗਾ, ਅਭੇਦ ਹੋ ਜਾਵੇਗਾ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਉਹਨੂੰ ਪਛਾਣ ਲਏਗਾ ਕਿ ਮੇਰਾ ਪਛਾਣ ਜੋ ਮੂਲ ਹੈ, ਅਸੀਂ ਪਰਮਾਤਮਾ ਦੀ ਅੰਸ਼ ਹਾਂ, ਤੇ ਸਿਮਰਨ ਕਰਦਿਆਂ ਕਰਦਿਆਂ ਵਾਹਿਗੁਰੂ 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 ਜਪਦਿਆਂ ਉਹਦੇ ਵਿੱਚੋਂ ਜਿਹੜਾ ਭਰਮ ਦਾ ਪੜਦਾ ਉਹਨੂੰ ਖਤਮ ਕਰਕੇ ਉਸ ਅਸਲੀ ਬ੍ਰਹਮ ਦੇ ਦਰਸ਼ਨ ਕਰਕੇ ਉਹਦੇ ਨਾਲ ਇੱਕਮਿੱਕ ਹੋ ਜਾਵੇਗਾ। ਤੇ ਹਜ਼ੂਰ ਫਰਮਾਉਂਦੇ ਨੇ ਕਿ ਫਿਰ ਭਾਈ ਜਦੋਂ ਉਹਦੇ ਨਾਲ ਮਿਲ ਗਿਆ ਫਿਰ ਜੀਵਾ ਕੋਈ ਕਹਿੰਦੇ ਕਈਆਂ ਨੂੰ ਹੋਰਨਾਂ ਨੂੰ ਜਵਾ ਦੇਵੇਗਾ, ਹੋਰ ਨੂੰ ਵੀ ਜਿਵੇਂ ਦੀਵੇ ਨਾਲ ਦੀਵੇ ਜਗਾ ਦੇਈਦੇ ਨਾ, ਕਿੰਨੇ ਦੀਵੇ ਜਗਾ ਦੇਈਦੇ ਆ, ਦੀਵਾ ਪਹਿਲਾਂ ਵਾਲੇ ਦਾ ਤਾਂ ਘੱਟਦਾ ਕੁਛ ਨਹੀਂ, ਜਿੰਨੇ ਮਰਜ਼ੀ ਹਜ਼ਾਰਾਂ ਦੀਵੇ ਜਗਾ ਦੇ, ਬੇਅੰਤੀ ਅਣਗਿਣਤ ਜਵਾ ਜਗਾ ਦੇਵੇ। ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਉਹ ਸ਼ਕਤੀ ਦਾ ਭਾਵੇਂ ਵਰਣਨ ਨਹੀਂ ਕੀਤਾ ਜਾ ਸਕਦਾ, ਪਰ ਹੋਰਨਾਂ ਨੂੰ ਵੀ ਉਹ ਜੋਤ ਨਾਲ ਜੋੜ ਕੇ ਜੀਵਤ ਭਾਵ ਦੇ ਵਿੱਚ ਲਿਆ ਸਕਦਾ ਹੈ।
ਮਮਤਾ ਕੀ ਮਲ ਉਤਰਾ,
ਫਿਰ ਕਹਿੰਦੇ ਭਾਈ ਜਿਹੜੀ ਮਮਤਾ ਦੀ ਮਲ ਲੱਗੀ ਹੋਈ ਸੀ ਨਾ, ਪਹਿਲਾਂ ਸਤਿਗੁਰੂ ਪਾਤਸ਼ਾਹ ਜੀ ਨੇ ਫਰਮਾਇਆ ਨਾ ਮਲ ਮੈਲੇ ਸਭ ਕੁਛ ਮੈਲਾ, ਫਿਰ ਕਹਿੰਦੇ ਭਾਈ ਜਦੋਂ ਇਸ ਤਰੀਕੇ ਦੇ ਨਾਲ ਤੂੰ ਆਪਣੇ ਮਨ ਨੂੰ ਸਮਝਾਇਆ ਇਹ ਮਮਤਾ ਦੀ ਮੈਲ ਤੱਕ ਸਾਰੀਆਂ ਮੈਲਾਂ ਖਤਮ ਹੋ ਜਾਣਗੀਆਂ,
ਇਹੋ ਮਨ ਹੱਛਾ ਹੋਏ।
ਇਹ ਫਿਰ ਕਹਿੰਦੇ ਭਾਈ ਇਹ ਮਨ ਜਿਹੜਾ ਹੈ ਚੰਗਾ ਹੋ ਜਾਏਗਾ, ਇਹ ਮਨ ਹੱਛਾ ਹੋ ਜਾਏਗਾ, ਭਲਾ ਹੋ ਜਾਏਗਾ, ਇਹ ਸਤਿਗੁਰੂ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਇਹ ਮਨ ਸੁਧਰ ਜਾਏਗਾ, ਫਿਰ ਉਹਨੂੰ ਸਮਝਾਉਣ ਦੀ ਲੋੜ ਨਹੀਂ ਪਵੇਗੀ। ਫਿਰ ਤਾਂ ਭਾਈ ਅੱਠੇ ਪਹਿਰ ਇੱਕ ਤੈ ਲਿਵੇ ਮੰਨੇ ਨੂੰ ਹੁਕਮ ਅਪਾਰ, ਅੱਠੇ ਪਹਿਰ ਵਾਹਿਗੁਰੂ ਵਾਹਿਗੁਰੂ ਦੇ ਸਿਮਰਨ ਵਿੱਚ ਜੁੜ ਜਾਏਗਾ, ਇਹ ਅੱਛਾ ਹੋ ਜਾਵੇਗਾ, ਇਹ ਸਤਿਗੁਰੂ ਦੀ ਰਹਿਮਤ ਹੋਵੇਗੀ, ਕਿਰਪਾ ਹੋਵੇਗੀ। ਗੁਰੂ ਕੇ ਪਿਆਰੇ ਜਿਹੜੇ ਭਾਈ ਭਾਉ ਭਗਤੀ ਵਿੱਚ ਰੰਗੇ ਗਏ ਉਹ ਇਸ ਪਦਵੀ ਨੂੰ ਪਹੁੰਚ ਜਾਂਦੇ ਆ। ਸਤਿਗੁਰੂ ਕਿਰਪਾ ਕਰਨ, ਸਾਡੇ ਉੱਪਰ ਵੀ ਰਹਿਮਤ ਕਰਨ, ਆਪਣੇ ਦਰੋਂ ਘਰੋਂ ਨਾਮ ਦਾ ਕਿਣਕਾ ਦੇ ਕੇ ਸਤਿਗੁਰੂ ਜੀ ਸਾਨੂੰ ਵੀ ਆਪਣੇ ਚਰਨਾਂ ਨਾਲ ਜੋੜ ਲੈਣ। ਹਰ ਐਤਵਾਰ ਅਤੇ ਬੁੱਧਵਾਰ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੁੰਦਾ ਸ੍ਰੀ ਅਕਾਲ ਤਖਤ ਸਾਹਿਬ ਤੇ, ਹੋਰ ਬਹੁਤ ਸਾਰੀਆਂ ਸੰਪਰਦਾਵਾਂ ਵਿੱਚ ਬਾਕੀ ਤਖਤ ਸਾਹਿਬਾਨਾਂ ਦੇ ਉੱਪਰ ਵੀ ਅੰਮ੍ਰਿਤ ਸੰਚਾਰ ਹੁੰਦੇ ਨੇ। ਭਾਈ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਗੁਰੂ ਸਾਹਿਬ ਦੀ ਫਿਰ ਕਿਰਪਾ ਹੋਵੇਗੀ, ਰਹਿਮਤ ਹੋਵੇਗੀ। ਦੋ ਦਿਨ ਦੀ ਵਿਚਾਰ ਕਰਦਿਆਂ ਬੇਅੰਤੀ ਗਲਤੀਆਂ ਭੁੱਲਾਂ ਹੋਈਆਂ, ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ ਲੈਣ, ਅੱਗੇ ਤੋਂ ਸਮੱਤ ਬਖਸ਼ਣ। ਸਭ ਪ੍ਰਬੰਧਕਾਂ ਦਾ, ਗ੍ਰੰਥੀ ਸਿੰਘਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ।
ਭਣਤ ਨਾਨਕ ਸਤਿਗੁਰ ਕਉ ਮਿਲ ਦੋ ਮਰਾ, ਗੁਰ ਕੈ ਸ਼ਬਦ ਫਿਰ ਜੀਵੈ ਕੋਈ, ਮਮਤਾ ਕੀ ਮਲ ਉਤਰਾ, ਇਹੋ ਮਨ ਹੱਛਾ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।